ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾਂ ਸ੍ਰੀ ਕਬੀਰ ਜੀਓ ਕੇ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੀਰੈ ਹੀਰਾ ਬੇਦ ਪਵਨ ਮਨ ਸਹਿਜ ਰਹਿਆ ਸਮਾਈ। ਸਗਲ ਜੋਤ ਇਨ ਹੀਰੈ ਬੇਦੀ ਸਤਿਗੁਰ ਬਚਨੀ ਮੈਂ ਪਾਈ। ਹੀਰੈ ਹੀਰਾ ਬੇਦ ਪਵਨ ਮਨ ਸਹਿਜ ਰਹਿਆ ਸਮਾਈ। ਸਗਲ ਜੋਤ ਇਨ ਹੀਰੈ ਬੇਦੀ ਸਤਿਗੁਰ ਬਚਨੀ ਮੈਂ ਪਾਈ। ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੇ ਪਛਾਨੀ। ਰਹਾਉ ਕਹਿ ਕਬੀਰ ਹੀਰਾ ਆਸ ਦੇਖਿਓ ਜਗ ਮਹਿ ਰਹਾ ਸਮਾਈ। ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ। ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ। ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਵਡਭਾਗੇ ਹਾਂ। ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਜੁੜ ਕੇ ਬੈਠੇ ਹਾਂ, ਜਿੱਥੇ ਆਪ ਜੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਰਹੇ ਹੋ। ਉੱਥੇ ਦੇਸ਼ ਵਿਦੇਸ਼ ਵਿੱਚ ਮੀਡੀਏ ਦੇ ਮਾਧਿਅਮ ਰਾਹੀਂ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਗੁਰੂ ਕੇ ਬਚਨਾਂ ਨੂੰ ਸਰਵਣ ਕਰ ਰਹੀਆਂ ਹਨ। ਸੋ ਆਓ ਸਾਧ ਸੰਗਤ ਜਿੱਥੇ ਜਿੱਥੇ ਵੀ ਜੁੜ ਕੇ ਬੈਠੇ ਹਾਂ, ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਈਏ, ਮੁੱਖ ਵਾਕ ਦੀ ਵਿਚਾਰ ਆਰੰਭ ਕਰੀਏ। ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾਂ ਸ੍ਰੀ ਕਬੀਰ ਜੀਓ ਕੇ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤ ਸੰਗਤ ਜੀ, ਅੱਜ ਦਾ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ। ਦੋ ਪਦਿਆਂ ਵਾਲਾ ਇਹ ਸ਼ਬਦ ਹੈ ਔਰ ਆਸਾ ਰਾਗ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 483 ਤੇ ਸੁਭਾਇਮਾਨ ਹੈ। ਔਰ ਵੇਖੋ ਕਿੱਡੀ ਖੂਬਸੂਰਤੀ ਹੈ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਗ੍ਰੰਥ ਜੀ ਦੀ ਸੰਪਾਦਨਾ ਕੀਤੀ ਨਾ, ਤੇ ਜਿੱਥੇ ਗੁਰੂ ਸਾਹਿਬਾਂ ਦੀ ਬਾਣੀ ਉੱਥੇ ਸ਼ਬਦ ਮਹੱਲਾ ਹੈ। ਔਰ ਉਹ ਸੰਕੇਤ ਹੈ ਕਿ ਜੇ ਮਹੱਲਾ ਤੀਜਾ ਹੈ ਤੇ ਧੰਨ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਮਹੱਲਾ ਪੰਜਵਾਂ ਹੈ ਧੰਨ ਗੁਰੂ ਅਰਜਨ ਦੇਵ ਜੀ ਦਾ ਸਲੋਕ ਹੈ। ਪਰ ਯਾਦ ਰੱਖਣਾ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਬਾਣੀ ਲਿਖਦੇ ਆ, ਆਪਣਾ ਨਾਂ ਨਹੀਂ ਲਿਖਦੇ, ਪਰ ਜਦੋਂ ਭਗਤ ਸਾਹਿਬਾਨ ਜੀ ਦੀ ਬਾਣੀ ਆਰੰਭ ਹੁੰਦੀ ਹੈ ਤੇ ਕੱਲਾ ਜੀ ਵੀ ਨਹੀਂ ਲਿਖਿਆ, ਵੇਖੋ ਏਡਾ ਸਤਿਕਾਰ ਕਿ ਜੱਜੇ ਬਿਹਾਰੀ ਊੜੇ ਔਂਕੜ ਪਾ ਕੇ ਇਹਨੂੰ ਪੰਜਾਬੀ ਚ ਬਹੁ ਵਚਨ ਕਹਿੰਦੇ ਨੇ ਕਿ ਬਹੁ ਵਚਨ ਦੇ ਨਾਲ ਏਡਾ ਵੱਡਾ ਉਹਨਾਂ ਰੱਬ ਦੇ ਪਿਆਰੇ ਭਗਤਾਂ ਦਾ ਸਤਿਕਾਰ ਕੀਤਾ ਹੈ ਤੇ ਜਿੰਨਾ ਸਤਿਕਾਰ ਇਹਨਾਂ ਰੱਬੀ ਮਹਾਂਪੁਰਸ਼ਾਂ ਭਗਤਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਨਾ, ਯਾਦ ਰੱਖਣਾ ਸਾਧ ਸੰਗਤ, ਇੰਨਾ ਸਤਿਕਾਰ ਕਿਤੇ ਉਹ ਮਿਲ ਨਹੀਂ ਸਕਦਾ। ਕਿਉਂ? ਕਿਉਂਕਿ ਇਹ ਵੀ ਮਹਾਂਪੁਰਖ ਸਨ, ਜਿਹਦੀ ਜਿਹਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਉਹ ਸਾਡੇ ਲਈ ਮਹਾਂਪੁਰਖ ਹੈ। ਬਾਣੀ ਦਾ ਬਚਨ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਤੋ ਭਗਤ ਕਬੀਰ ਜੀ ਮਹਾਂਪੁਰਖ, ਉਹਨਾਂ ਨੇ ਆਸਾ ਰਾਗ ਵਿੱਚ ਜਿਹੜਾ ਬਚਨ ਕਿਹਾ ਹੈ ਉਹਨੂੰ ਆਪਾਂ ਸਰਵਣ ਕਰਾਂਗੇ, ਉਹਦੀ ਵਿਚਾਰ ਸਰਵਣ ਕਰਾਂਗੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗਲ ਰੂਪ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਰੱਬ ਜੀ ਦੀ ਸਿਫਤ ਕਰਦਿਆਂ ਕਿਹਾ, ਪਰਮਾਤਮਾ ਇੱਕ ਹੈ, ਸਭ ਵਿੱਚ ਵਿਆਪਕ ਹੈ, ਤੇ ਇਹੋ ਜਿਹੇ ਸੋਹਣੇ ਪਰਮਾਤਮਾ ਨੂੰ, ਵਿਆਪਕ ਪਰਮਾਤਮਾ ਨੂੰ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਹੀਰਾ ਹੀਰਾ ਵੇਦ ਪਵਨ ਮਨ ਸਹਿਜ ਰਹਿਆ ਸਮਾਈ।
ਸਾਹਿਬ ਜੀ ਕਹਿੰਦੇ ਨੇ ਕਿ ਇੱਕ ਹੀਰਾ ਹੈ ਪਰਮਾਤਮਾ ਦਾ ਨਾਮ। ਹੀਰਾ ਕਿਹਨੂੰ ਕਹਿੰਦੇ ਨੇ? ਜਿਹੜੀ ਦੁਨੀਆਂ ਦੀ ਬੇਸ਼ੁਮਾਰ ਕੀਮਤੀ ਮਹਿੰਗੀ ਧਾਤੂ ਹੈ ਉਹਨੂੰ ਦੁਨੀਆਂ ਹੀਰਾ ਕਹਿੰਦੀ ਹੈ। ਮਹਾਰਾਜ ਦੀ ਬਾਣੀ ਨੂੰ ਪੁੱਛੀਏ ਵੀ ਸਿੱਖ ਵਾਸਤੇ ਹੀਰਾ ਕੀ ਹੈ, ਤੋ ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਸਤ ਸੰਗਤ, ਸ਼ਬਦ ਰਤਨ ਜਿੱਤ ਮਨ ਲਾਗਾ, ਇਹ ਹੋਆ ਸਮਾਓ। ਉਦੋਂ ਅਸੀਂ ਪਰਮਾਤਮਾ ਵਿੱਚ ਸਮਾ ਸਕਦੇ ਹਾਂ ਜਦੋਂ ਅਸੀਂ ਪਰਮਾਤਮਾ ਦੇ ਨਾਮ ਰੂਪੀ ਹੀਰੇ ਨੂੰ ਪ੍ਰਾਪਤ ਕਰ ਲਵਾਂਗੇ। ਤੇ ਦੂਜਾ ਹੀਰਾ ਸ਼ਬਦ ਇੱਥੇ ਮਹਾਰਾਜ ਨੇ ਵਰਤਿਆ ਜੀਵਾਤਮਾ ਦੇ ਵਾਸਤੇ। ਤੋ ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਜੀਵ ਆਤਮਾ ਤੇ ਪਰਮਾਤਮਾ ਇੱਕ ਹੀਰਾ ਤੇ ਦੂਸਰਾ ਹੀਰਾ ਆਪਸ ਦੇ ਵਿੱਚ ਇੱਕ ਹੋ ਜਾਂਦੇ ਨੇ ਤੇ ਸਾਧ ਸੰਗਤ, ਉਦੋਂ ਫਿਰ ਕੀ ਹੁੰਦਾ ਹੈ? ਸਹਿਜੇ ਰਿਹਾ ਸਮਾਈ। ਮਨੁੱਖ ਸਹਿਜ ਵਿੱਚ ਰਹਿ ਕੇ, ਉਸ ਅਵਸਥਾ ਚ ਰਹਿ ਕੇ ਜਿਹਨੂੰ ਸਤਿਗੁਰੂ ਨੇ ਸਹਿਜ ਦੀ ਅਵਸਥਾ ਕਿਹਾ, ਕਿ ਉਸ ਪਰਮਾਤਮਾ ਦੇ ਵਿੱਚ ਫਿਰ ਇਹ ਜੀਵ ਰੂਪੀ ਆਤਮਾ ਜਿਹੜੀ ਇਹ ਸਮਾ ਜਾਂਦੀ ਹੈ।
ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ।
ਤੋ ਉਸ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਜੋਤ ਸਾਰੇ ਸੰਸਾਰ ਦੇ ਵਿੱਚ ਪਸਰ ਰਹੀ ਹੈ ਤੇ ਇਹੋ ਜੇ ਸੋਹਣੇ ਪਰਮਾਤਮਾ ਨੂੰ ਜਿਹੜਾ ਹਰ ਥਾਂ ਵਿਆਪਕ ਹੈ, ਜਿਹੜਾ ਸਾਧ ਸੰਗਤ ਜੀ ਹੀਰਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਇਹੋ ਜਿਹੇ ਪਰਮਾਤਮਾ ਨੂੰ ਅਸੀਂ ਗੁਰੂ ਦੇ ਬਚਨਾਂ ਨਾਲ ਹੀ ਪ੍ਰਾਪਤ ਕਰ ਸਕਦੇ ਹਾਂ। ਵੇਖੋ, ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਪੜ੍ਹੀਦਾ ਹੈ ਨਾ, ਔਰ ਉਹ ਚੂਨੀ ਮੰਡੀ ਦਾ ਇਲਾਕਾ ਜਿਸ ਇਲਾਕੇ ਵਿੱਚ ਹੀਰਿਆਂ ਦੀ ਮੰਡੀ ਸੀ, ਹੀਰੇ ਤਰਾਸ਼ੇ ਜਾਂਦੇ ਸਨ, ਔਰ ਉਹਨਾਂ ਹੀਰਿਆਂ ਦੇ ਵਿੱਚੋਂ ਇੱਕ ਹੀਰਾ ਲਾਹੌਰ ਦੀ ਉਸ ਧਰਤੀ ਦੇ ਉੱਤੇ ਪ੍ਰਗਟ ਹੋਇਆ। ਮਾਂ ਬਾਪ ਨੇ ਨਾਂ ਰੱਖਿਆ ਜੇਠਾ, ਤੇ ਗੁਰੂ ਨੇ ਉਸ ਹੀਰੇ ਨੂੰ ਵੇਖੋ ਚਮਕਾਇਆ ਕਿਵੇਂ ਦੁਨੀਆਂ ਦੇ ਉੱਤੇ। ਆਮ ਕਰਕੇ ਇਹ ਦੁਨੀਆਂ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਮਨੁੱਖ ਸੰਸਾਰ ਤੇ ਪੈਦਾ ਹੁੰਦਾ ਹੈ, ਉਹਨੂੰ ਸਿਰਜਦਾ ਤਾਂ ਰੱਬ ਹੈ, ਪਰ ਉਹਨੂੰ ਸਵਾਰਨ ਦੇ ਵਿੱਚ ਉਹਦੇ ਮਾਂ ਤੇ ਬਾਪ ਦੀ ਅਹਿਮ ਭੂਮਿਕਾ ਹੁੰਦੀ ਹੈ। ਪਰ ਸਾਧ ਸੰਗਤ, ਇਹ ਉਹ ਹੀਰਾ ਰੱਬ ਨੇ ਭੇਜਿਆ ਉਸ ਲਾਹੌਰ ਦੀ ਧਰਤੀ ਤੇ, ਜਿਹਦੇ ਮਾਂ ਵੀ ਤੇ ਜਿਹਦਾ ਬਾਪ ਵੀ ਸੰਸਾਰ ਤੋਂ ਬਹੁਤ ਛੋਟੀ ਉਮਰ ਵਿੱਚ ਛੱਡ ਕੇ ਤੁਰ ਗਏ, ਤੇ ਜਿਸ ਦਿਨ ਯਤੀਮ ਹੋ ਕੇ ਨਾਨੀ ਕੋਲ ਆਏ ਤੇ ਉਹਦੇ ਤੋਂ ਬਾਅਦ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਸ ਹੀਰੇ ਨੂੰ ਇਹੋ ਜਿਹਾ ਤਰਾਸਿਆ ਕਿ ਸਾਧ ਸੰਗਤ, ਸੇਵਾ ਚ ਨਿਪੁੰਨ, ਸਿਮਰਨ ਚ ਨਿਪੁੰਨ, ਗੁਰੂ ਦਾ ਬਚਨ, ਗੁਰ ਬਚਨੀ ਮੈਂ ਪਾਈ, ਜੋ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਉਸ ਬਚਨ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ। ਤੇ ਜਦੋਂ ਸੇਵਾ ਕਰਕੇ, ਸਿਮਰਨ ਕਰਕੇ ਵੱਡੀ ਪਦਵੀ ਪ੍ਰਾਪਤ ਹੋ ਜਾਵੇ ਨਾ, ਫਿਰ ਜੀਵਨ ਆਪਣੇ ਆਪ ਦੇ ਵਿੱਚ ਹੀਰੇ ਵਰਗਾ ਬਣ ਜਾਂਦਾ ਹੈ, ਸੋਹਣਾ ਬਣ ਜਾਂਦਾ ਹੈ। ਹੱਥ ਚ ਸੇਵਾ ਦੀ ਟੋਕਰੀ ਹੈ, ਬੌਲੀ ਸਾਹਿਬ ਦੀ ਸੇਵਾ ਚੱਲਦੀ ਪਈ ਤੇ ਇਹ ਹੀਰਾ ਗੋਇੰਦਵਾਲ ਦੀ ਧਰਤੀ ਤੋਂ ਆ ਰਿਹਾ। ਸਾਹਮਣੇ ਗੁਰੂ ਅਮਰਦਾਸ ਮਹਾਰਾਜ ਦਾ ਸਿੰਘਾਸਨ ਹੈ, ਉਹਨਾਂ ਦੇ ਧਰਮ ਸੁਪਤਨੀ, ਉਹਨਾਂ ਦੇ ਮਹਿਲ ਮਾਤਾ ਮਨਸਾ ਦੇਵੀ ਨੇ ਕੋਲ ਆ ਕੇ ਕਿਹਾ, ਮੇਰੇ ਸਿਰ ਦੇ ਸਾਈਂ, ਸਾਡੀ ਧੀ ਬੀਬੀ ਭਾਨੀ ਜਵਾਨ ਹੋ ਗਈ ਹੈ ਤੇ ਉਹਦੇ ਲਈ ਵਰ ਚਾਹੀਦਾ। ਸਤਿਗੁਰੂ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਮਨਸਾ ਦੇਵੀ ਵਰ ਕੈਸਾ ਹੋਏ? ਤੇ ਬੜੇ ਪਿਆਰ ਨਾਲ ਜਦੋਂ ਵੇਖਿਆ ਵੀ ਸਾਹਮਣੇ ਉਹ ਭਾਈ ਜੇਠਾ ਜੀ ਆ ਰਹੇ ਆ, ਜੀਵਨ ਗੁਰੂ ਦੇ ਬਚਨਾਂ ਨੂੰ ਸਮਰਪਿਤ ਹੈ, ਸਹਿਜ ਅਵਸਥਾ ਦੇ ਮਾਲਕ, ਕਹਿਣੀ ਕਥਨੀ ਦੇ ਪੂਰੇ। ਤੇ ਮਾਤਾ ਜੀ ਕਹਿਣ ਲੱਗੇ ਵੀ ਜਿਹਦੇ ਲੜ ਧੀ ਨੂੰ ਲਾਉਣਾ ਉਹ ਸਾਹਮਣੇ ਜੇਠਾ ਆਉਂਦਾ ਇਹਦੇ ਵਰਗਾ ਹੋਇਆ। ਸਤਿਗੁਰੂ ਨੇ ਪਿਆਰ ਨਾਲ ਕਿਹਾ, ਮਨਸਾ ਦੇਵੀ, ਇਹਦੇ ਵਰਗਾ ਹੀਰਾ ਦੁਨੀਆਂ ਤੇ ਇੱਕੋ ਹੀ ਹੈ ਤੇ ਇਹਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ। ਸਮਝ ਗਏ ਮਾਤਾ ਜੀ, ਸਾਧ ਸੰਗਤ, ਕਿ ਮਹਾਰਾਜ ਚਾਹੁੰਦੇ ਨੇ ਵੀ ਅਸੀਂ ਆਪਣੀ ਧੀ ਬੀਬੀ ਭਾਨੀ ਦਾ ਹੱਥ ਜੇਠਾ ਜੀ ਦੇ ਹੱਥ 'ਚ ਦੇ ਦਈਏ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਐਲਾਨ ਕੀਤਾ ਨਾ, ਹੋ ਸਕਦਾ ਕਈਆਂ ਦੇ ਮਨ ਵਿੱਚ ਆਇਆ ਹੋਵੇ ਵੀ ਜਿਸ ਦਿਨ ਜੇਠਾ ਜੀ ਲਾਹੌਰ ਤੋਂ ਆਏ ਸੀ, ਯਤੀਮ ਸਨ, ਚੁੱਲ੍ਹਾ ਨਹੀਂ ਸੀ ਤਪਦਾ, ਕਦੇ ਚਾਚੀ ਦੇ ਚੁੱਲ੍ਹੇ ਵੱਲ, ਕਦੇ ਤਾਈ ਦੇ ਚੁੱਲ੍ਹੇ ਵੱਲ ਵਹਿੰਦੇ ਸਨ, ਘੁੰਗਣੀਆਂ ਵੀ ਵੇਚਣੀਆਂ ਪਈਆਂ, ਬੜੀ ਗੁਰਬਤ ਦਾ ਸਾਹਮਣਾ ਕਰਨਾ ਪਿਆ। ਸਾਧ ਸੰਗਤ, ਮਨ 'ਚ ਆਇਆ ਹੋਵੇਗਾ ਕਈਆਂ ਦੇ ਵੀ ਜਿਹਦੇ ਲੜ ਮਹਾਰਾਜ ਆਪਣੀ ਧੀ ਨੂੰ ਲਾਉਣ ਲੱਗੇ, ਇਹਦਾ ਘਰ ਵੀ ਵੇਖਿਆ ਕਿ ਨਹੀਂ, ਇਹਦਾ ਕੋਈ ਰੋਟੀ ਦਾ ਪ੍ਰਬੰਧ ਦੇਖਿਆ ਜਾਂ ਨਹੀਂ, ਇਹਦਾ ਖਾਨਦਾਨ ਦੇਖਿਆ ਜਾਂ ਨਹੀਂ। ਤਿੰਨ ਕੁ ਚੀਜ਼ਾਂ ਨੂੰ ਆਮ ਕਰਕੇ ਅਹਿਮੀਅਤ ਦਿੱਤੀ ਜਾਂਦੀ, ਪਰ ਵੇਖੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ, ਇਹ ਨਹੀਂ ਸੀ ਪਤਾ ਕਿ ਜਿਹਦੇ ਲੜ ਅੱਜ ਧੀ ਨੂੰ ਲਾ ਰਹੇ ਨੇ, ਲੋਕਾਂ ਨੂੰ ਨਹੀਂ ਪਤਾ ਇਸ ਗੱਲ ਦਾ, ਗੁਰੂ ਤੇ ਜਾਣੀ ਜਾਣਾ ਕਿ ਦੁਨੀਆਂ ਤੇ ਲੋਕਾਂ ਦੇ ਘਰ ਬਣਦੇ ਨੇ, ਢਹਿ ਜਾਂਦੇ ਨੇ, ਕਿਸੇ ਦੀ ਬੁਨਿਆਦ 30 ਸਾਲ, ਕਿਸੇ ਦੀ 50 ਸਾਲ, ਕਿਸੇ ਦੀ 100 ਸਾਲ, ਪਰ ਜਿਹੜਾ ਘਰ ਇਸ ਹੀਰੇ ਦਾ, ਭਾਈ ਜੇਠੇ ਦਾ, ਗੁਰੂ ਰਾਮਦਾਸ ਬਣ ਕੇ ਅੰਮ੍ਰਿਤਸਰ ਦੀ ਧਰਤੀ ਤੇ ਬਣਨਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਦੁਨੀਆਂ ਦੇ ਲੋਕੋ, ਇਸ ਘਰ ਵਰਗਾ ਸੰਸਾਰ ਤੇ ਘਰ ਹੀ ਕੋਈ ਨਹੀਂ ਹੋਵੇਗਾ। ਅੱਜ ਵੀ ਬਾਣੀ ਵਿੱਚ ਪੜ੍ਹਦੇ ਹਾਂ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਕਿੱਡੇ ਵੱਡੇ ਭਾਗ ਨੇ ਤੁਹਾਡੇ ਜਿਹੜੇ ਤੁਸੀਂ ਇਸ ਗੁਰੂ ਦੀ ਨਗਰੀ 'ਚ ਨਿਵਾਸ ਰੱਖਦੇ ਹੋ, ਤੇ ਇਸ ਨਗਰੀ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਬਚਨ ਹੈ ਵੀ ਇਹ ਨਗਰੀ ਵਸਦੀ ਹੈ, ਸੰਘਣੀ ਘਣੀ ਆਬਾਦੀ ਵਾਲੀ, ਤੇ ਵਸਦੀ ਰਹੇਗੀ। ਇਹੀ ਕਾਰਨ ਹੈ ਵੀ ਅੱਜ ਤੱਕ ਜਿੰਨੇ ਵੀ ਇਸ ਨਗਰੀ ਦਾ ਬੁਰਾ ਕਰਨ ਦਾ ਯਤਨ ਕੀਤਾ, ਬਹੁਤਾ ਸਮਾਂ ਦੁਨੀਆਂ 'ਤੇ ਰਿਹਾ ਨਹੀਂ, ਕਿਉਂਕਿ ਇਹ ਗੁਰੂ ਅਮਰਦਾਸ ਦੇ ਇਲਾਹੀ ਬੋਲ ਸੀ ਜਿਹੜੇ ਉਹਨਾਂ ਗੁਰੂ ਸਾਹਿਬ ਨੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਕਹਿ। ਤੋ ਕਹਿਣ ਤੋਂ ਭਾਵ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਤਿਗੁਰੂ ਏਦਾਂ ਨਿਵਾਜਦਾ ਹੈ, ਸਤਿਗੁਰੂ ਦਾ ਨਾਮ ਹੀਰਾ ਹੈ, ਤੇ ਜਦੋਂ ਜੀਵ ਰੂਪੀ ਆਤਮਾ ਉਸ ਹੀਰੇ ਦੇ ਨਾਲ ਜੁੜ ਜਾਂਦੀ, ਪਰਮਾਤਮਾ ਵਾਹਿਗੁਰੂ ਕਾਲ ਪੁਰਖ ਨਾਲ ਜੁੜ ਜਾਂਦੀ ਹੈ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਫਿਰ ਗੁਰੂ ਦੇ ਬਚਨਾਂ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਹਰ ਕੀ ਕਥਾ ਅਨਾਹਦ ਬਾਣੀ,
ਸਾਹਿਬ ਜੀ ਕਹਿੰਦੇ ਵੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਹੈ, ਕਥਾ ਦਾ ਅਰਥ ਹੈ ਸਿਫਤ ਸਲਾਹ ਸਾਧ ਸੰਗਤ, ਤੇ ਮੈਂ ਇੱਕ ਮਾਫੀ ਮੰਗ ਕੇ ਬੇਨਤੀ ਕਰਨ ਲੱਗਾ, ਇਹ ਪੰਥ ਦੀ ਵੱਡੀ ਸਟੇਜ ਹੈ। ਅੱਜ ਕੱਲ੍ਹ ਦੇਸ਼ਾਂ ਵਿਦੇਸ਼ਾਂ ਵਿੱਚ ਕਥਾ ਦੇ ਨਾਂ 'ਤੇ ਕਈਆਂ ਥਾਵਾਂ 'ਤੇ ਨਾ ਬੜੇ ਝਗੜੇ ਜਿਹੇ ਪੈਣੇ ਸ਼ੁਰੂ ਹੋ ਗਏ ਨੇ, ਹੈ ਵੈਸੇ ਕੁਛ ਨਹੀਂ, ਐਵੇਂ ਮਸ਼ਹੂਰੀ ਹੈ ਵੀ ਫਲਾਨੇ ਬੰਦੇ ਦੀ ਮਸ਼ਹੂਰੀ ਕਰ ਦਿਓ, ਅਤੇ ਕਈ ਵਾਰ ਪ੍ਰਬੰਧਕਾਂ ਨੂੰ ਵੀ ਹੁੰਦਾ ਵੀ ਚਲੋ ਸੰਗਤ ਜ਼ਿਆਦਾ ਆਵੇਗੀ। ਉਹ ਗੁਰੂ ਦੇ ਸ਼ਬਦ ਤੋਂ ਬਾਹਰ ਜਾ ਕੇ, ਗੁਰੂ ਦੇ ਇਤਿਹਾਸ ਤੋਂ ਬਾਹਰ ਜਾ ਕੇ ਇਹੋ ਜਿਹੀਆਂ ਵਾਦ ਵਿਵਾਦ ਦੀਆਂ ਗੱਲਾਂ ਕਰਦੇ ਨੇ ਵੀ ਜਿਹਦੇ ਨਾਲ ਸੰਗਤ ਦੀ ਬਿਰਤੀ ਵੀ ਇਕਾਗਰ ਨਹੀਂ ਰਹਿੰਦੀ। ਮੈਂ ਬੇਨਤੀ ਕਰਾਂ, ਕਥਾ ਦਾ ਅਰਥ ਕੀ ਹੈ? ਸਿਫਤ ਸਲਾਹ। ਤੇ ਸੰਗਤ 6-7 ਦਿਨ ਭੱਜ ਦੌੜ ਦੀ ਜ਼ਿੰਦਗੀ 'ਚ ਆਪਣੀ ਕੰਮ ਕਾਰ ਕਰਦੀ ਹੈ, ਇੱਕ ਦਿਨ ਹਫ਼ਤੇ 'ਚ ਉਹਨਾਂ ਨੂੰ ਮਿਲਦਾ ਵੀ ਚਲੋ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ, ਉੱਥੇ ਆਪਣੇ ਬਜ਼ੁਰਗਾਂ ਦਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਨ ਇਤਿਹਾਸ ਸੁਣਾਂਗੇ। ਉੱਥੇ ਬਹਿ ਕੇ ਗੁਰੂ ਦੇ ਸ਼ਬਦ ਦੀ ਵਿਆਖਿਆ ਸੁਣਾਂਗੇ ਅਤੇ ਜਦੋਂ ਉੱਥੇ ਫਿਰ ਸਾਧ ਸੰਗਤ ਜੀ ਦੇਹ ਤੇਰੇ ਦੀ ਵਾਦ ਵਿਵਾਦ ਵਿਵਾਦਿਤ ਮਸਲੇ ਇਹੋ ਜਿਹੇ ਮਸਲੇ ਜਾਣ ਬੁੱਝ ਕੇ ਜਦੋਂ ਛੇੜੇ ਜਾਂਦੇ ਆ ਤੇ ਸੰਗਤ ਵੀ ਗੁਰਦੁਆਰਿਆਂ ਚੋਂ ਡਬਲ ਮਾਈਂਡਡ ਹੋ ਕੇ ਨਿਕਲਦੀ ਹੈ। ਆਈ ਸੀ ਗੁਰੂ ਕੀ ਸੰਗਤ ਗੁਰੂ ਦੇ ਸ਼ਬਦ ਨਾਲ ਜੁੜਨ ਵਾਸਤੇ, ਆਪਣੇ ਜੀਵਨ 'ਚ ਤਬਦੀਲੀ ਲਿਆਉਣ ਵਾਸਤੇ, ਪਰ ਅਸੀਂ ਉੱਥੇ ਉਹ ਗੱਲਾਂ ਕੀਤੀਆਂ ਜਿਹੜੀਆਂ ਗੱਲਾਂ ਜਿਹੜੇ ਮਸਲੇ ਸੰਗਤ ਵਿੱਚ ਛੇੜਨ ਵਾਲੇ ਨਹੀਂ। ਤੋ ਸਾਧ ਸੰਗਤ, ਕਥਾ ਦਾ ਅਰਥ ਇਹੀ ਹੈ ਕਿ ਵਾਹਿਗੁਰੂ ਦੀ ਸਿਫਤ ਸਲਾਹ, ਅਤੇ ਜਿਹੜੀ ਕਥਾ 'ਚੋਂ ਰੱਬ ਦੀ ਸਿਫਤ ਸਲਾਹ ਨਾ ਝਲਕਦੀ ਹੋਵੇ, ਜਿਹੜੀ ਕਥਾ 'ਚੋਂ ਗੁਰੂ ਕਾ ਇਤਿਹਾਸ ਜਾਂ ਗੁਰੂ ਕੀ ਸਾਖੀ ਨਾ ਸਾਧ ਸੰਗਤ ਸਮਝ ਪੈਂਦੀ ਹੋਵੇ ਅਤੇ ਇਉਂ ਲੱਗਦਾ ਹੋਵੇ ਵੀ ਇਹ ਤਾਂ ਕੋਈ ਆਪਣੀ ਦੁਨੀਆਂ 'ਚ ਤੁਰੇ ਫਿਰਦੇ ਨੇ, ਕੋਈ ਆਪਣੇ ਵਾਦ ਵਿਵਾਦ ਆਪਣੇ ਸੰਵਾਦ ਰਚਾਈ ਫਿਰਦੇ ਨੇ, ਉਹਨੂੰ ਕਥਾ ਨਹੀਂ ਕਹਿੰਦੇ। ਤੋ ਰੱਬ ਦੀ ਸਿਫਤ ਸਲਾਹ ਦੀ ਕਥਾ ਦੀ ਬਾਬਤ ਅਸੀਂ ਰੋਜ਼ ਗੁਰੂ ਅਮਰਦਾਸ ਦੀ ਇਹ ਬਚਨ ਪੜ੍ਹਦੇ ਹਾਂ। ਮਹਾਰਾਜ ਕਹਿੰਦੇ, ਆਵੋ ਸੰਤ ਪਿਆਰਿਓ ਇਕੱਠ ਕੀ ਕਰੇ ਕਹਾਣੀ, ਕਰਹੀ ਕਹਾਣੀ ਇਕੱਠ ਕੇਰੀ ਕਿੱਤ ਦੁਆਰੇ ਪਾਈਏ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਇਹ ਹੈ ਵਾਹਿਗੁਰੂ ਦੀ ਕਥਾ। ਤੋ ਮਹਾਰਾਜ ਕਹਿੰਦੇ ਨੇ, ਹਰ ਕੀ ਕਥਾ ਅਨਾਹਤ ਬਾਨੀ, ਕਹਿੰਦੇ ਵੀ ਜਿਹੜੀ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਹੈ ਨਾ, ਉਹ ਇੱਕ ਰਸ ਵਰਤਦੀ ਪਈ ਹੈ।
ਹੰਸ ਹੋਏ ਹੀਰਾ ਲੇ ਪਛਾਣੀ,
ਪਰ ਸਾਧ ਸੰਗਤ ਇਸ ਹੀਰੇ ਨੂੰ ਪਰਮਾਤਮਾ ਦੇ ਨਾਮ ਨੂੰ ਪਛਾਣੇਗਾ ਕੌਣ, ਜਦੋਂ ਬਿਰਤੀ ਹੰਸ ਵਰਗੀ ਬਣ ਗਈ, ਹੰਸ ਬਣ ਕੇ ਪਛਾਣਿਆ ਜਾਣਾ। ਗੁਰਬਾਣੀ ਵਿੱਚ ਹੰਸ ਸ਼ਬਦ ਬਹੁਤ ਵੱਖ ਵੱਖ ਪ੍ਰਕਰਨਾਂ 'ਚ ਆਇਆ ਹੈ। ਇੱਕ ਜਗ੍ਹਾ 'ਤੇ ਮਹਾਰਾਜ ਨੇ ਰੱਬ ਜੀ ਵਾਸਤੇ ਸ਼ਬਦ ਵਰਤਿਆ, ਸਤਿਗੁਰੂ ਜੀ ਕਹਿੰਦੇ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ, ਇੱਥੇ ਹੰਸ ਸ਼ਬਦ ਪਰਮਾਤਮਾ ਦਾ ਲਿਖਾਏ ਗਿਆ। ਇੱਕ ਥਾਂ 'ਤੇ ਮਹਾਰਾਜ ਨੇ ਕਿਹਾ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ, ਇੱਥੇ ਹੰਸ ਆਤਮਾ ਦਾ ਪ੍ਰਤੀਕ ਹੈ, ਸ਼ਬਦ ਉਹੀ ਹੈ ਪਰ ਇਹਨੂੰ ਦੂਜੇ ਪ੍ਰਕਰਨ ਵਿੱਚ ਲਿਆ ਮਹਾਰਾਜ ਨੇ। ਇਹ ਹੈ ਆਤਮਾ ਕਿ ਆਤਮਾ ਜਦੋਂ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ ਨਾ ਸਾਧ ਸੰਗਤ, ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਸਰੀਰ ਉਹੀ ਹੈ ਜਿਹਨੂੰ ਦੁਨੀਆਂ ਦੇ ਲੋਕ ਸਲੂਟ ਮਾਰਦੇ ਨੇ ਪਿਆਰ ਕਰਦੇ ਨੇ, ਪਰ ਬਸ ਅੰਦਰੋਂ ਹੰਸ ਦੇ ਉਡਾਰੀ ਮਾਰਨ ਦੀ ਦੇਰ ਸੀ, ਲੋਕਾਂ ਨੇ ਭਰਮ ਕਰਨੇ ਸ਼ੁਰੂ ਕਰ ਦਿੱਤੇ। ਅੱਜ ਜਦੋਂ ਬੰਦਾ ਕੋਈ ਚੜ੍ਹਾਈ ਕਰ ਜਾਵੇ ਤੇ ਫੱਟੇ ਤੇ ਪਾ ਕੇ ਜਦੋਂ ਉਹਨੂੰ ਸ਼ਮਸ਼ਾਨ ਭੂਮੀ 'ਚ ਲਿਜਾਇਆ ਜਾਂਦਾ ਨਾ, ਰਾਹ 'ਚ ਜਾ ਕੇ ਅੱਧ ਮਾਰਗ ਕੀਤਾ ਜਾਂਦਾ ਹੈ। ਸਾਡੀ ਸਿੱਖ ਰਹਿਤ ਮਰਯਾਦਾ 'ਚ ਲਿਖਿਆ ਵੀ ਅੱਧ ਮਾਰਗ ਨਹੀਂ ਕਰਨਾ ਚਾਹੀਦਾ, ਕੋਈ ਵੀ ਕਰਮ ਕਾਂਡ ਨਹੀਂ ਕਰਨਾ ਚਾਹੀਦਾ। ਉਹਦਾ ਕਾਰਨ ਕੀ ਹੈ, ਜੇ ਕਿਸੇ ਨੂੰ ਪੁੱਛੀਏ ਵੀ ਅੱਧ ਮਾਰਗ ਦਾ ਕੀ ਅਰਥ ਹੈ ਜੀ, ਉਹ ਨਹੀਂ ਦੱਸਣਗੇ, ਕਿਉਂਕਿ ਸਨਾਤਨ ਮਤ ਦੇ ਕਈ ਗ੍ਰੰਥਾਂ 'ਚ ਸ਼ਬਦ ਲਿਖੇ ਨੇ ਵੀ ਅੱਧ ਮਾਰਗ ਤਾਂ ਕੀਤਾ ਜਾਂਦਾ ਵੀ ਪ੍ਰੇਤ ਆਤਮਾ ਨੂੰ ਭੁਲੇਖਾ ਪੈ ਜਾਵੇ ਵੀ ਕਿਤੇ ਦੁਬਾਰਾ ਉਸੇ ਘਰ 'ਚ ਨਾ ਆ ਜਾਵੇ। ਵੇਖੋ ਸਾਧ ਸੰਗਤ, ਜਿਹੜੇ ਸਰੀਰ ਨਾਲ ਇੰਨਾ ਪਿਆਰ, ਜਦੋਂ ਬੰਦੇ 'ਚੋਂ ਹੰਸੀ ਉਡਾਰੀ ਮਾਰ ਗਿਆ ਤੇ ਲੋਕ ਉਹਦੇ ਤੋਂ ਡਰਦੇ ਆ। ਤੋ ਕਹਿਣ ਤੋਂ ਭਾਵ ਇਹ ਕਰਮ ਕਾਂਡਾਂ ਤੋਂ ਭਰਮਾਂ ਤੋਂ ਬੰਦੇ ਨੂੰ ਬਚਣਾ ਚਾਹੀਦਾ। ਤੋ ਇੱਥੇ ਫਿਰ ਹੰਸ ਦਾ ਅਰਥ ਹੈ ਆਤਮਾ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਤੇ ਇੱਕ ਜਗ੍ਹਾ 'ਤੇ ਮਹਾਰਾਜ ਨੇ ਬਹੁਤ ਪਿਆਰੇ ਬਚਨ ਕਹੇ, ਹਜ਼ੂਰ ਜੀ ਕਹਿੰਦੇ ਨੇ, ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਇੱਥੇ ਹੰਸ ਦਾ ਅਰਥ ਗੁਰਮੁਖ ਹੈ, ਸ਼ਬਦ ਉਹੀ ਹੈ, ਅਰਥ ਤੀਸਰਾ ਆ ਗਿਆ ਕਿ ਜੇ ਗੁਰੂ ਦੀ ਕਿਰਪਾ ਹੋਵੇ ਨਾ ਤੇ ਸਾਧ ਸੰਗਤ, ਇੱਕ ਕਾਂ ਬਿਰਤੀ ਵਾਲਾ ਬੰਦਾ ਵੀ ਜਦੋਂ ਗੁਰੂ ਦੇ ਸ਼ਬਦ ਵਿੱਚ ਸਾਧ ਸੰਗਤ ਜੀ ਚੁੱਭੀ ਲਾਵੇਗਾ, ਗੁਰਬਾਣੀ ਨੂੰ ਪੜ੍ਹੇਗਾ ਸੁਣੇਗਾ ਸਮਝੇਗਾ ਤੇ ਉਹਦੀ ਬਿਰਤੀ ਵੀ ਹੰਸ ਵਰਗੀ ਬਣ ਜਾਵੇਗੀ। ਇੱਥੇ ਹੰਸ ਦਾ ਅਰਥ ਗੁਰਮੁਖ ਹੈ। ਪਰ ਇੱਕ ਜਗ੍ਹਾ 'ਤੇ ਮਹਾਰਾਜ ਨੇ ਕਮਾਲ ਹੀ ਕਰ ਦਿੱਤੀ, ਜਿਹੜਾ ਅੱਜ ਦੇ ਸ਼ਬਦ ਨਾਲ ਢੁਕਵਾਂ ਹੈ, ਕਿ ਹੰਸ ਹੋਏ ਹੀਰਾ ਲੇ ਪਛਾਨੀ, ਕਿ ਜੇ ਬਿਰਤੀ ਹੰਸ ਵਾਲੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਨਾਮ ਰੂਪੀ ਹੀਰੇ ਨੂੰ ਤੁਸੀਂ ਪ੍ਰਾਪਤ ਕਰ ਸਕੋਗੇ। ਇਹ ਹੰਸ ਕੀ ਹੈ, ਇਹਦੇ ਬਾਰੇ ਮਹਾਰਾਜ ਬਾਣੀ 'ਚ ਕਹਿੰਦੇ, ਸਰਵਰ ਮੈਂ ਹੰਸ ਹੰਸ ਮੈਂ ਸਾਗਰ। ਜੇ ਤੇ ਦੁਨਿਆਵੀ ਅਰਥ ਪੜਾਂਗੇ ਤੇ ਮਨ ਵਿੱਚ ਆਵੇਗਾ ਕਿ ਸਰੋਵਰ ਦੇ ਵਿੱਚ ਹੰਸ ਹੈ ਤੇ ਹੰਸ 'ਚ ਸਾਗਰ ਹੈ, ਪਰ ਸਾਧ ਸੰਗਤ ਜਦੋਂ ਤੁਸੀਂ ਥੋੜ੍ਹਾ ਜਿਹਾ ਇਹਨੂੰ ਗੌਹ ਨਾਲ ਵਿਚਾਰਨ ਦਾ ਯਤਨ ਕਰੋਗੇ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਕਹਿੰਦੇ ਵੀ ਸਰਵਰ ਮੈਂ ਹੰਸ, ਸਰਵਰ ਦਾ ਅਰਥ ਹੈ ਸਾਧ ਸੰਗਤ, ਜਿਵੇਂ ਆ ਸਾਧ ਸੰਗਤ ਵਿੱਚ ਆਪਾਂ ਜੁੜ ਕੇ ਬੈਠੇ ਹਾਂ ਨਾ, ਇਹਦੇ 'ਚ ਕੌਣ ਬਹਿੰਦਾ, ਇਹਦੇ 'ਚ ਕਾਂ ਨੇ ਥੋੜ੍ਹੀ ਬਹਿਣਾ ਹੈ, ਇਹਦੇ 'ਚ ਹੰਸ ਨੇ ਬਹਿਣਾ ਹੈ। ਇਹਦਾ ਮਤਲਬ ਇੱਥੇ ਗੁਰਮੁਖ ਨੂੰ ਹੰਸ ਕਿਹਾ ਹੈ ਕਿ ਸਰਵਰ ਮੈਂ ਹੰਸ, ਤੇ ਅੱਗੇ ਕਿਹਾ ਹੰਸ ਮੈਂ ਸਾਗਰ, ਤੇ ਜਿਹੜਾ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਜੁੜ ਕੇ ਬਵੇਗਾ ਨਾ, ਉਹਦੇ ਅੰਦਰ ਫਿਰ ਗਿਆਨ ਦਾ ਸਾਗਰ ਪੈਦਾ ਹੋ ਜਾਵੇਗਾ। ਆਪਾਂ ਅੱਜ ਵੀ ਵੇਖਦੇ ਹਾਂ ਕਿ ਜਿਹੜੇ ਗੁਰਮੁਖ ਪਿਆਰੇ ਰੱਬ ਦੇ ਨਾਮ ਨਾਲ ਬਾਣੀ ਨਾਲ ਜੁੜੇ ਹੋਏ, ਉਹ ਗੱਲ ਗੱਲ ਦੇ ਉੱਤੇ ਗੁਰਬਾਣੀ ਦਾ ਪ੍ਰਮਾਣ ਦੇ ਕੇ ਕਈ ਤਰ੍ਹਾਂ ਗੱਲ ਕਰਦੇ ਨੇ। ਤੋ ਕਹਿਣ ਤੋਂ ਭਾਵ ਕੀ ਹੈ ਕਿ ਬਾਣੀ ਨਾਲ ਜੁੜੇ ਹੋਏ ਨੂੰ ਗਿਆਨ ਪ੍ਰਾਪਤ ਹੁੰਦਾ ਹੈ, ਤੇ ਇਹ ਗਿਆਨ ਨੂੰ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਦੇ ਅੰਦਰ ਸਾਗਰ ਲਿਖਿਆ। ਵੈਸੇ ਜਦੋਂ ਆਪਾਂ ਬਾਬਾ ਫਰੀਦ ਸਾਹਿਬ ਜੀ ਦਾ ਸਲੋਕ ਪੜ੍ਹਦੇ ਹਾਂ ਨਾ ਕਿ ਫਰੀਦਾ ਦਰਿਆਵੈ ਕੰਨੇ ਬੰਗਲਾ ਬੈਠਾ ਕੇਲ ਕਰੇ, ਕਿ ਦਰਿਆ ਦੇ ਕੰਢੇ ਦੇ ਉੱਤੇ ਬੰਗਲਾ ਬੈਠਾ ਕੇਲ ਕੀ ਕਰਦਾ, ਵੀ ਮੱਛੀਆਂ ਫੜੀ ਜਾਂਦਾ। ਅਗਲੀ ਪੰਕਤੀ ਹੈ ਵੀ ਕੇਲ ਕਰਿੰਦੇ ਹੰਜਨੋਂ ਅਚਿੰਤੇ ਬਾਜ ਪਏ, ਕਿ ਵੇਖੋ ਵੇਂਹਦਿਆਂ ਵੇਂਹਦਿਆਂ ਕੇਲ ਕਰਦਿਆਂ ਕੀ ਹੋਇਆ, ਵੀ ਬਾਜ ਆਏ ਉਡਾਰੀ ਮਾਰੀ ਤੇ ਹੰਸ ਦੇ ਉੱਤੇ ਝਪਟਕੇ ਪੈ ਗਏ। ਕਿੱਡੀ ਕਮਾਲ ਦੀ ਗੱਲ ਹੈ ਕਿ ਪਾਪ ਬੰਗਲਾ ਕਰ ਰਿਹਾ, ਮੱਛੀਆਂ ਬੰਗਲਾ ਫੜ ਰਿਹਾ ਤੇ ਬਾਜ ਹੰਸ ਨੂੰ ਪੈ ਰਹੇ ਨੇ। ਸਾ ਸੰਗਤ ਅੰਤਰੀ ਵਰਥਾਂ ਨੂੰ ਪੜੋਗੇ ਤੇ ਪਤਾ ਲੱਗੇਗਾ, ਬਾਬਾ ਫਰੀਦ ਸਾਹਿਬ ਕਹਿੰਦੇ ਆ ਸਾਰਾ ਦਿਸਦਾ ਸੰਸਾਰ ਇੱਕ ਦਰਿਆ ਹੈ, ਤੇ ਇਸ ਦਰਿਆ ਦੇ ਕੰਢੇ ਤੇ ਕੌਣ ਤੁਰਿਆ ਫਿਰਦਾ? ਸਾ ਸੰਗਤ ਬੰਗਲਾ, ਬੰਗਲਾ ਕੀ ਹੈ? ਸਰੀਰ। ਯਾਦ ਰੱਖਿਓ, ਆਤਮਾ ਨੂੰ ਕਿਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਬੰਗਲਾ ਨਹੀਂ ਲਿਖਿਆ, ਸਰੀਰ ਨੂੰ ਜ਼ਰੂਰ ਬੰਗਲਾ ਲਿਖਿਆ। ਜਿਵੇਂ ਅੱਜ ਦੇ ਸ਼ਬਦ ਵਿੱਚ ਜੀਵ ਆਤਮਾ ਨੂੰ ਮਹਾਰਾਜ ਨੇ ਹੀਰਾ ਲਿਖਿਆ ਨਾ, ਏਦਾਂ ਹੀ ਜਦੋਂ ਬਾਬੇ ਫਰੀਦ ਦਾ ਇਹ ਸਲੋਕ ਪੜ੍ਹਦੇ ਹੋ ਤੇ ਬਾਬਾ ਫਰੀਦ ਜੀ ਆਪਣੀ ਬਾਣੀ ਦੇ ਵਿੱਚ ਸਰੀਰ ਨੂੰ ਤੇ ਬੰਗਲਾ ਕਹਿੰਦੇ ਆ, ਪਰ ਅਗਲੀ ਪੰਕਤੀ ਵਿੱਚ ਲਿਖਿਆ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ, ਮੌਤ ਰੂਪੀ ਬਾਜ ਆਏ ਤੇ ਉਹਨਾਂ ਬੰਗਲੇ ਤੇ ਅਟੈਕ ਨਹੀਂ ਕੀਤਾ। ਸਰੀਰ ਤੇ ਥੋੜੀ ਅਟੈਕ ਕਰਦੇ ਨੇ ਬਾਜ, ਉਹ ਤੇ ਹੰਸ ਤੇ ਕਰਦੇ ਨੇ। ਹੰਸ ਕੀ ਹੈ? ਆਤਮਾ। ਅਟੈਕ ਆਤਮਾ ਤੇ ਹੁੰਦਾ ਹੈ, ਸਰੀਰ ਤੇ ਨਹੀਂ। ਅਟੈਕ ਹੰਸ ਤੇ ਹੋਣਾ ਹੈ, ਸਾ ਸੰਗਤ ਜੀ ਬੰਗਲੇ ਤੇ ਨਹੀਂ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਜੀ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਉਹਨਾਂ ਨੂੰ ਹੀ ਹੋ ਸਕਦੀ ਹੈ ਜਿਹੜੇ ਹੰਸ ਬਿਰਤੀ ਦੇ ਮਾਲਕ ਨੇ, ਭਾਵ ਕੇ ਜਿਹੜੇ ਗੁਰਮੁਖ ਹਨ।
ਰਹਾਓ,
ਇਹ ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫੇਰ ਸਮਝਾਉਂਦੇ ਹਨ।
ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ।
ਭਗਤ ਜੀ ਕਹਿੰਦੇ ਮੈਂ ਉਹ ਹੀਰਾ ਵੇਖਿਆ, ਉਸ ਹੀਰੇ ਦੀ ਮੈਨੂੰ ਪ੍ਰਾਪਤੀ ਹੋ ਗਈ ਵੀ ਜਿਹੜਾ ਸਾਰੇ ਸੰਸਾਰ ਚ ਸਮਾਇਆ ਹੋਇਆ। ਆਨੰਦਪੁਰ ਸਾਹਿਬ ਦੀ ਧਰਤੀ ਦੇ ਬਾਹਰ ਵਾਰ ਜੰਗਲ ਚ ਇੱਕ ਸਿੱਖ ਬੈਠਾ ਤੇ ਬੜੇ ਪਿਆਰ ਨਾਲ ਉਸ ਵਿੱਚ ਗਾ ਕੇ ਬਾਣੀ ਪੜ ਰਿਹਾ ਸੀ, ਨੌਵੇਂ ਪਾਤਸ਼ਾਹ ਦਾ ਸ਼ਬਦ ਪੜ ਰਿਹਾ ਸੀ। ਤੇ ਵੈਸੇ ਗੁਰੂ ਦੀ ਕਿਰਪਾ ਹੈ ਵੀ ਬਾਣੀ ਚ ਮਿਠਾਸ, ਤੇ ਜਦੋਂ ਪੜਨ ਵਾਲੇ ਦੀ ਜਾਂ ਸੁਣਾਉਣ ਵਾਲੇ ਦੀ ਰਸਨਾ ਤੇ ਕਿਤੇ ਗੁਰੂ ਦੀ ਕਿਰਪਾ ਹੋਵੇ ਫਿਰ ਤੇ ਰੱਬ ਦੀ ਬਖਸ਼ਿਸ਼ ਵਰਤਦੀ। ਭਾਈ ਨਨੂਆ ਇਸ ਸਿੱਖ ਦਾ ਨਾਂ ਸੀ ਤੇ ਨੌਵੇਂ ਪਾਤਸ਼ਾਹ ਦਾ ਸ਼ਬਦ ਪੜ ਰਿਹਾ ਸੀ, ਜਗ ਮੈਂ ਝੂਠੀ ਦੇਖੀ ਪ੍ਰੀਤ। ਜਦੋਂ ਉਹਨੇ ਇਹ ਬਚਨ ਪੜਿਆ ਨਾ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਉ ਬਾਂਧਿਓ ਚੀਤ, ਅੰਤ ਕਾਲ ਸੰਗੀ ਨੇ ਕਉ ਇਹ ਅਚਰਜ ਹੈ ਰੀਤ, ਮਨ ਮੂਰਖ ਅਜਹੂ ਨੇ ਸਮਝਤ ਸਿੱਖ ਦੇ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਤੇ ਇਹ ਜਿਹੜੀ ਬਾਣੀ ਸੀ, ਇਹ ਸ਼ਬਦ ਭਾਈ ਘਨੱਈਏ ਦੇ ਕੰਨਾਂ ਚ ਪਏ। ਉਹਨੇ ਭਾਈ ਨਨੂਆ ਜੀ ਨੌਵੇਂ ਪਾਤਸ਼ਾਹ ਦੇ ਸਿੱਖ ਦੇ ਕੋਲ ਆ ਕੇ ਕਿਹਾ, ਹੱਥ ਜੋੜ ਕੇ ਕਿਹਾ, ਪੁਰਖਾ ਬਚਨ ਕਿਹਦਾ ਪੜਿਆ? ਕਈ ਸਾਲ ਹੋ ਗਏ ਮੈਨੂੰ ਭਰਮ ਦੇ ਨੂੰ, ਪਰ ਜਿਹੜੇ ਸ਼ਬਦ ਤੂੰ ਪੜਿਆ ਨਾ, ਇਹਨਾਂ ਸ਼ਬਦਾਂ ਨੇ ਮੈਨੂੰ ਬੜਾ ਸਕੂਨ ਦਿੱਤਾ ਹੈ। ਤੇ ਭਾਈ ਨਨੂਆ ਜੀ ਕਹਿੰਦੇ ਨੇ ਇਹ ਬਾਣੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ। ਘਨੱਈਆ ਜੀ ਕਹਿੰਦੇ ਮੈਨੂੰ ਵੀ ਉਸ ਗੁਰੂ ਤੇਗ ਬਹਾਦਰ ਸਾਹਿਬ ਕੋਲ ਖੜ ਸਕਦੇ ਹੋ, ਮੈਂ ਵੀ ਦਰਸ਼ਨ ਕਰ ਸਕਦਾ। ਤੇ ਨੌਵੇਂ ਪਾਤਸ਼ਾਹ ਦਾ ਸਿੱਖ ਕਹਿੰਦਾ ਉਸ ਘਰ ਦੀ ਤੇ ਖੂਬਸੂਰਤੀ ਕਮਾਲ ਦੀ ਹੈ ਕਿ ਚਾਰ ਦਰਵਾਜੇ ਚਾਰਾਂ ਵਰਨਾ ਤੇ ਚਾਰਾਂ ਦਿਸ਼ਾਵਾਂ ਤੋਂ ਆਏ ਹੋਏ ਲੋਕਾਂ ਲਈ ਸਾਂਝੇ ਨੇ। ਜਦੋਂ ਸਾਧ ਸੰਗਤ ਭਾਈ ਘਨੱਈਆ ਨੌਵੇਂ ਪਾਤਸ਼ਾਹ ਕੋ ਗਿਆ ਨਾ, ਭਾਈ ਨਨੂਏ ਤੋਂ ਪ੍ਰਭਾਵਿਤ ਹੋ ਕੇ ਤੇ ਮਹਾਰਾਜ ਨੇ ਸੇਵਾ ਦੇ ਤੀ। ਕਹਿੰਦੇ ਘਨੱਈਆ ਰੋਜ਼ ਜਲ ਦਾ ਇੱਕ ਘੜਾ ਭਰ ਕੇ ਲਿਆਉਣਾ ਸਤਲੁਜ ਤੋਂ। ਉਹਨੇ ਜਲ ਦਾ ਘੜਾ ਭਰ ਕੇ ਲਿਆਂਦਾ ਤੇ ਮਹਾਰਾਜ ਨੇ ਆਪਣੇ ਚਰਨਾਂ ਤੇ ਡੋਲ ਦਿੱਤਾ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਆ, ਮਹਾਰਾਜ ਕਹਿੰਦੇ ਦੁਬਾਰਾ ਜਾਓ, ਦੁਬਾਰਾ ਗਿਆ, ਫੇਰ ਇੱਦਾਂ ਹੀ ਡੋਲਿਆ। ਇਹ ਕੌਤਕ ਕਈ ਵਾਰ ਕੀਤਾ, ਪਰ ਸਿੱਖ ਨੇ ਇੱਕ ਵਾਰ ਵੀ ਕਿੰਤੂ ਨਹੀਂ ਕੀਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਬੜੀ ਬਹੁਤ ਮੁਸ਼ਕਤ ਦੇ ਨਾਲ ਇਹ ਘੜਾ ਪਾਣੀ ਦਾ ਭਰ ਕੇ ਲਿਆਉਣਾ ਤੇ ਤੁਸੀਂ ਆਪਣੇ ਚਰਨਾਂ ਤੇ ਡੋਲ ਦਿੰਦੇ ਹੋ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਪੱਕਿਆਂ ਕਰ ਰਹੇ ਸਨ ਕਿ ਕਨਈਆ ਜੇ ਅੱਜ ਇਹ ਸੇਵਾ ਕਰਦਾ ਨਹੀਂ ਅੱਕੇਗਾ ਨਹੀਂ ਥੱਕੇਗਾ ਤੇ ਇੱਕ ਦਿਨ ਅਸੀਂ ਇਹੋ ਹੀ ਸੇਵਾ ਸ਼੍ਰੀ ਆਨੰਦਪੁਰ ਦੀ ਧਰਤੀ ਤੇ ਜੰਗਾਂ ਯੁੱਧਾਂ ਵਿੱਚ ਤੇਰੇ ਕੋਲੋਂ ਲਵਾਂਗੇ। ਉਹ ਸਮਾਂ ਆ ਗਿਆ ਜੀ ਜਦੋਂ ਮੁਗਲਾਂ ਨਾਲ ਸਿੰਘਾਂ ਨੇ ਯੁੱਧ ਕੀਤਾ ਤੇ ਉਹਦੇ 'ਚ ਸਿੰਘ ਵੀ ਜ਼ਖਮੀ ਤੇ ਮੁਗਲ ਵੀ ਜ਼ਖਮੀ। ਘਨਈਏ ਨੇ ਪਾਈ ਮਸ਼ਕ ਤੇ ਸਾਧ ਸੰਗਤ ਉਹਨੇ ਜਲ ਛਕਾਇਆ ਫਿਰ, ਕਿਉਂਕਿ ਸਿੱਖ ਜਦੋਂ ਲੰਗਰ ਲਾਉਂਦਾ ਹੈ ਉਹ ਫਿਰ ਵਿਤਕਰਾ ਥੋੜ੍ਹੀ ਕਰਦਾ ਹੈ। ਉਹਨਾਂ ਲੰਗਰਾਂ 'ਚ ਉੱਤੇ ਭਾਵੇਂ ਸਾਡਾ ਕੋਈ ਬੇਗਾਨਾ ਆ ਜੇ, ਦੁਸ਼ਮਣ ਆ ਜੇ, ਆਪਣਾ ਆ ਜੇ, ਉਹ ਸਾਰਿਆਂ ਲਈ ਸਾਂਝਾ ਹੁੰਦਾ ਹੈ ਸਾਧ ਸੰਗਤ। ਜਦੋਂ ਫਿਰ ਉਹਨੇ ਜਲ ਛਕਾਇਆ ਤੇ ਕਈਆਂ ਨੇ ਸ਼ਿਕਾਇਤ ਕਰਤੀ, ਕਈਆਂ ਨੂੰ ਤਲਖੀ ਹੋਈ। ਉਹਨਾਂ ਕਿਹਾ ਮਹਾਰਾਜ ਕਿੱਡੀ ਕਮਾਲ ਦੀ ਗੱਲ ਹੈ, ਅਸੀਂ ਮਾਰਦੇ ਹਾਂ ਤੁਹਾਡਾ ਸਿੱਖ ਪਾਣੀ ਪਿਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹਨੂੰ ਬੁਲਾਓ। ਇਹ ਨਹੀਂ ਵੀ ਮਹਾਰਾਜ ਜਾਣਦੇ ਨਹੀਂ, ਗੁਰੂ ਨੂੰ ਪਤਾ ਹੈ ਵੀ ਕਨਈਆ ਮੇਰੇ ਹੀ ਸਿਧਾਂਤ ਤੇ ਚੱਲ ਰਿਹਾ ਹੈ ਤੇ ਮੇਰਾ ਸਿਧਾਂਤ ਕੀ ਹੈ। ਮੈਂ ਪੰਜਵੇਂ ਜਾਮੇ 'ਚ ਕਹਿ ਚੁੱਕਾ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਮਹਾਰਾਜ ਦਾ ਦਰਬਾਰ ਲੱਗਾ, ਕਨਈਆ ਹੱਥ ਜੋੜ ਕੇ ਖੜਾ। ਮਹਾਰਾਜ ਮੁਸਕਰਾ ਕੇ ਕਹਿੰਦੇ ਕਨਈਆ ਇਹ ਸਿੱਖ ਕੀ ਕਹਿੰਦੇ ਆ ਕਈ ਆ ਜਿਹੜੇ ਖੜੇ ਨੇ? ਤੇ ਉਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਨੂੰ ਤਾਂ ਸਭ ਥਾਂ ਤੇ ਤੁਸੀਂ ਦਿਸਦੇ ਹੋ। ਜਿਵੇਂ ਅੱਜ ਕਿਹਾ ਨਾ ਭਗਤ ਕਬੀਰ ਜੀ ਨੇ ਕਿ ਜਗ ਮੈਂ ਰਹਾ ਸਮਾਈ, ਉਹ ਪਰਮਾਤਮਾ ਸੰਸਾਰ 'ਚ ਸਮਾਇਆ ਹੋਇਆ। ਇਹੋ ਸ਼ਬਦ ਇਹਦੀ ਵਿਆਖਿਆ ਘਨਈਏ ਨੇ ਫਿਰ ਕੀਤੀ ਆਨੰਦਪੁਰ ਦੀ ਧਰਤੀ ਤੇ। ਉਹਨੇ ਹੱਥ ਜੋੜ ਕੇ ਇੱਕ ਬਚਨ ਕਿਹਾ ਜਿਹਨੂੰ ਰਬਾਈ ਦੇ ਰੂਪ 'ਚ ਭਾਈ ਵੀਰ ਸਿੰਘ ਨੇ ਬੜਾ ਪਿਆਰਾ ਲਿਖਿਆ। ਉਹ ਲਿਖਦੇ ਨੇ ਭਾਈ ਵੀਰ ਸਿੰਘ ਜੀ, ਉਹ ਕਹਿਣ ਲੱਗੇ ਜਦੋਂ ਮਹਾਰਾਜ ਨੇ ਸਵਾਲ ਕੀਤਾ ਤੇ ਹੱਥ ਜੋੜ ਕੇ ਘਨਈਆ ਕਹਿਣ ਲੱਗਾ ਕਿ ਤੈਨੂੰ ਪਿਆ ਪਿਲਾਵਾਂ ਪਾਣੀ, ਮੈਨੂੰ ਹੋਰ ਨਜ਼ਰ ਨਾ ਆਈ, ਤੁਰਕ ਅਤੁਰਕ ਨਾ ਕੋਈ ਦਿਸਦਾ ਤੂੰ ਐ ਸਭਨੀ ਥਾਈ। ਮਹਾਰਾਜ ਮੈਨੂੰ ਨਾ ਕੋਈ ਤੁਰਕ ਦੀਦਾ ਤੇ ਨਾ ਕੋਈ ਅਤੁਰਕ ਦੀਦਾ, ਸਭ ਥਾਂ ਤੇ ਤੂੰ ਦਿਸਦਾ, ਤੇਰੀ ਜੋਤ ਦੀਦੀ। ਫਿਰ ਮਹਾਰਾਜ ਨੇ ਕੀ ਕੀਤਾ, ਭਾਈ ਵੀਰ ਸਿੰਘ ਲਿਖਦੇ, ਹੱਸ ਬੋਲੇ ਤੇ ਗਲੇ ਲਗਾਇਆ ਨਾਲੇ ਮਲਮ ਦੀ ਡੱਬੀ ਫੜਾਈ, ਉਹ ਪਾਣੀ ਦੇ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਮਹਾਰਾਜ ਕਹਿਣ ਲੱਗੇ ਅੱਜ ਤੋਂ ਬਾਅਦ ਮਲਮ ਦੀ ਡੱਬੀ ਵੀ ਨਾਲ ਲੈ ਲਾ। ਦੁਨੀਆਂ ਦੇ ਉੱਤੇ ਕੋਈ ਐਸਾ ਘਰ ਨਹੀਂ ਖਾਲਸਾ ਜੀ ਕਿ ਜੇ ਦੁਸ਼ਮਣ ਦੁਸ਼ਮਣ ਦੇ ਦਾ ਆ ਜੇ, ਉਹਦੇ ਕੋਈ ਡੂੰਘਾ ਫੱਟ ਲੱਗਾ ਹੋਵੇ ਤੇ ਦੁਸ਼ਮਣਾਂ ਦੀ ਥਿਊਰੀ ਕਹਿੰਦੀ ਹੈ ਵੀ ਉਹਦੇ ਤੇ ਲੂਣ ਪਾਓ, ਮਿਰਚਾਂ ਪਾਓ ਤੇ ਆਪਣੇ ਦੁਸ਼ਮਣ ਨੂੰ ਦੁੱਖ ਦਿਓ। 1984 ਤੋਂ ਬਾਅਦ ਜਿਨ੍ਹਾਂ ਬਜ਼ੁਰਗਾਂ ਨੇ CIA ਸਟਾਫ 'ਚ ਰਾਤਾਂ ਕੱਟੀਆਂ ਉਹ ਚੰਗੀ ਤਰ੍ਹਾਂ ਜਾਣਦੇ ਹੈ ਕਿ ਅਹਿਮ ਤਸ਼ੱਦਦ ਹੁੰਦਾ ਸੀ ਉਹਨਾਂ ਦਿਨਾਂ 'ਚ ਕਿ ਪੱਟ ਚੀਰ ਕੇ ਸਿੱਖ ਨੌਜਵਾਨਾਂ ਦੇ ਵਿੱਚ ਲੂਣ ਪਾਇਆ ਜਾਂਦਾ ਸੀ। ਪਰ ਇਹ ਦੁਸ਼ਮਣ ਤਾਂ ਕਰ ਸਕਦਾ, ਗੁਰੂ ਨਾਨਕ ਦਾ ਸਿੱਖ ਨਹੀਂ ਕਰ ਸਕਦਾ। ਸਾਡਾ ਘਰ ਕਹਿੰਦਾ ਵੀ ਪਹਿਲੀ ਗੱਲ ਦੁਸ਼ਮਣ ਹੈ ਕੋਈ ਨਹੀਂ, ਤੇ ਜੇ ਕੋਈ ਦੁਸ਼ਮਣ ਬਣ ਕੇ ਆਇਆ ਤੇ ਉਹਦੇ ਸਰੀਰ ਤੇ ਕੋਈ ਫੱਟ ਲੱਗਾ, ਜ਼ਖਮ ਹੋ ਗਿਆ ਨਾ, ਉੱਥੇ ਲੂਣ ਜਾਂ ਮਿਰਚ ਨਹੀਂ ਭੁੱਕਣੀ। ਮਹਾਰਾਜ ਨੇ ਕਿਹਾ ਉੱਥੇ ਮਲਮ ਲਾ ਕੇ ਉਹਨੂੰ ਸਕੂਨ ਦੇਣ ਦਾ ਯਤਨ ਕਰਨਾ, ਇਹ ਹੈ ਗੁਰੂ ਨਾਨਕ ਦੇ ਘਰ ਦੀ ਖੂਬਸੂਰਤੀ ਸਾਧ ਸੰਗਤ। ਤੋ ਇਸ ਕਰਕੇ ਮਹਾਰਾਜ ਭਗਤ ਕਬੀਰ ਜੀ ਕਹਿ ਰਹੇ ਨੇ, ਮੈਂ ਉਸ ਹੀਰੇ ਨੂੰ, ਉਸ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਗੁਰੂ ਦੇ ਬਚਨਾਂ ਰਾਹੀਂ ਇੰਨਾ ਕੁ ਮਹਿਸੂਸ ਕਰ ਲਿਆ ਕਿ ਅੱਜ ਮੈਂ ਜਿੱਥੇ ਵੇਖ ਰਿਹਾ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੀ ਨਜ਼ਰ ਆ ਰਹੀ ਹੈ।
ਗੁਪਤਾ ਹੀਰਾ ਪ੍ਰਗਟ ਭਇਓ, ਜਬ ਗੁਰ ਗਮ ਦੀਆ ਦਿਖਾਈ।
ਜਦੋਂ ਫਿਰ ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦੀ ਕਿਰਪਾ ਹੋਈ ਨਾ, ਉਹ ਜਿਹੜਾ ਨਾਮ ਜਿਹੜਾ ਗੁਪਤ ਸੀ ਸਤਿਗੁਰੂ ਮਹਾਰਾਜ ਭਗਤ ਕਬੀਰ ਜੀ ਕਹਿੰਦੇ, ਉਹ ਸੰਸਾਰ ਦੇ ਉੱਤੇ ਫਿਰ ਪ੍ਰਗਟ ਹੋ ਗਿਆ। ਤੋ ਸਾਧ ਸੰਗਤ ਤੇ ਪ੍ਰਗਟ ਹੋਇਆ ਕਿਵੇਂ? ਗੁਰੂ ਦੇ ਬਚਨਾਂ ਰਾਹੀਂ, ਗੁਰੂ ਦੇ ਸਿਧਾਂਤ ਤੇ ਚੱਲ ਕੇ, ਗੁਰੂ ਦੀ ਬਾਣੀ ਨਾਲ ਜੁੜ ਕੇ। ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਗੁਰਬਾਣੀ ਸਾਨੂੰ ਦਿੰਦੀ ਚਾਨਣ ਹੈ। ਜਿਨ੍ਹਾਂ ਘਰਾਂ 'ਚ ਅੱਜ ਵੀ ਗੁਰਬਾਣੀ ਹੈ, ਜਿਹੜੇ ਬਾਣੀ ਨਾਲ ਜੁੜੇ ਨੇ, ਗਿਆਨ ਨਾਲ ਜੁੜੇ ਨੇ, ਉਹ ਭਰਮਾਂ ਤੋਂ, ਕ੍ਰੀਤੀਆਂ ਤੋਂ, ਪਖੰਡਾਂ ਤੋਂ ਬਚ ਜਾਂਦੇ ਨੇ। ਤੇ ਸਾਧ ਸੰਗਤ, ਆਹ ਜਿਹੜੇ ਲੋਕ ਅੱਜ ਥਾਂ ਥਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਕਈ ਵਾਰ ਗੁੰਮਰਾਹ ਕਰਦੇ ਨਾ, ਇਹਨਾਂ ਲੋਕਾਂ ਕੋਲ ਕੌਣ ਜਾ ਰਿਹਾ ਜਿਹੜੇ ਬਾਣੀ ਨਾਲੋਂ ਟੁੱਟੇ ਹੋਏ ਨੇ, ਜਿਨ੍ਹਾਂ ਦਾ ਵਿਸ਼ਵਾਸ ਨਹੀਂ? ਤੋ ਮਹਾਰਾਜ ਕਹਿੰਦੇ ਨੇ ਗੁਰਬਾਣੀ ਤੇ, ਗੁਰੂ ਤੇ ਵਿਸ਼ਵਾਸ ਰੱਖਣਾ, ਗੁਰੂ ਦੇ ਬਚਨਾਂ ਤੇ ਵਿਸ਼ਵਾਸ ਰੱਖਣਾ। ਤੇ ਜਿਹਨੇ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਰੱਖਿਆ ਸਤਿਗੁਰੂ ਮਹਾਰਾਜ ਨੇ ਫਿਰ ਉਹਨੂੰ ਕਮੀ ਆਉਣੀ ਕੋਈ ਨਹੀਂ ਦਿੱਤੀ। ਆਓ ਜੋ ਲੜੀਵਾਰ ਸ਼ਬਦ ਚੱਲ ਰਿਹਾ ਉਹਦੀ ਵਿਚਾਰ ਆਪਾਂ ਰਹਿੰਦੇ ਸਮੇਂ ਚ ਪਿਆਰ ਨਾਲ ਸਰਵਣ ਕਰੀਏ ਜੀ।
ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ।
ਭਾਈ ਸੱਤਾ ਜੀ ਤੇ ਬਲਵੰਡ ਜੀ ਰਾਮਕਲੀ ਕੀ ਇਸ ਵਾਰ ਦੇ ਵਿੱਚ ਜਿਹੜਾ ਤੀਸਰਾ ਸ਼ਬਦ ਕਹਿ ਰਹੇ ਆ ਬੜੇ ਕਮਾਲ ਦੇ ਬਚਨੇ ਗੁਰੂ ਅੰਗਦ ਸਾਹਿਬ ਦੀ ਬਾਬਤ ਉਹਨਾਂ ਨੇ ਕਹੇ ਨੇ। ਯਾਦ ਰੱਖਣਾ ਪਹਿਲਾਂ ਨਾ ਲੈਣਾ ਸੀ ਤੇ ਜਿੱਦਣ ਭਾਈ ਸ਼ੀਹਾਂ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਗਿਆ ਨਾ ਲੈਣਾ ਕਿਉਂਕਿ ਹੱਟੀ ਸੀ ਤੇ ਪਿਤਾ ਪੁਰਖੀ ਧੰਦਾ ਸੀ ਸ਼ਾਹੂਕਾਰੇ ਦਾ ਤੇ ਹੱਟੀ ਦਾ। ਪੁਰਾਣੇ ਗ੍ਰੰਥਾਂ 'ਚ ਲਿਖਿਆ ਮਿਲਦਾ ਕਿ ਨਾਲੇ ਕਿਰਤ ਹੱਟੀ ਦੀ ਕਰੈ ਸ਼ਾਹੂਕਾਰੀ ਲੈਣਾ ਦੇਣਾ ਸਭ ਕੁਛ ਸਰੈ। ਉਸੇ ਹੀ ਧਰਤੀ ਤੇ ਬਾਬੇ ਨਾਨਕ ਦਾ ਇੱਕ ਸਿੱਖ ਭਾਈ ਸ਼ੀਹਾਂ ਰਹਿੰਦਾ ਸੀ। ਇਸ ਸਿੱਖ ਦਾ ਜ਼ਿਕਰ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ 'ਚ ਕੀਤਾ। ਉਹ ਕਹਿੰਦੇ ਸ਼ੀਹਾਂ ਉੱਪਲ ਜਾਣੀਐ ਗੱਜਣ ਉੱਪਲ ਸਤਿਗੁਰ ਭਾਵੈ। ਤੇ ਸਾਧ ਸੰਗਤ ਜੀ ਮਿਹਨਤ ਕਰਨੀ ਦਿਹਾੜੀ ਕਰਨੀ ਤੇ ਦੋ ਤਿੰਨ ਦਿਨ ਬਿਮਾਰ ਹੋ ਗਿਆ ਸ਼ੀਹਾਂ ਤੇ ਹੋਇਆ ਇਸ ਤਰ੍ਹਾਂ ਵੀ ਕੰਮ ਮਿਲਿਆ ਨਾ ਜਾਂ ਕੰਮ ਤੇ ਗਿਆ ਹੀ ਨਾ, ਸਰੀਰ ਨੇ ਸਾਥ ਨਹੀਂ ਦਿੱਤਾ। ਚੌਥੇ ਦਿਨ ਗਿਆ ਤੇ ਜਿੰਨੀ ਕੁ ਪੂੰਜੀ ਦਿੱਤੀ ਲੈਣੇ ਨੇ ਤਰਸ ਕਰਕੇ ਆਟਾ ਵੱਧ ਤੋਲ ਦਿੱਤਾ। ਭਾਈ ਸ਼ੀਹਾਂ ਬਾਬੇ ਨਾਨਕ ਦਾ ਸੰਤੋਖੀ ਸਿੱਖ ਸੀ, ਉਹਨੇ ਕਿਹਾ ਲੈਣਾ ਜੀ ਵੱਧ ਤੋਲ ਕੇ ਤੁਸੀਂ ਮੈਨੂੰ ਆਲਸੀ ਬਣਾ ਰਹੇ ਹੋ। ਤੇ ਸਾਧ ਸੰਗਤ ਭਾਈ ਲੈਣਾ ਜੀ ਕਹਿੰਦੇ ਮੈਂ ਤਾਂ ਤੇਰੇ ਤੇ ਤਰਸ ਕੀਤਾ ਵੀ ਜੇ ਕੱਲ ਵਾਸਤੇ ਨਾ ਬਚਿਆ ਤੇ ਫੇਰ। ਤੇ ਸ਼ੀਹਾਂ ਹੱਥ ਜੁੜ ਕੇ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਮੇਰੇ ਗੁਰੂ ਨੇ ਮੈਨੂੰ ਇੰਨਾ ਕੁ ਸੰਤੋਖ ਦਿੱਤਾ ਹੈ ਵੀ ਜੇ ਉਹਨੇ ਅੱਜ ਛਕਣ ਲਈ ਦਿੱਤਾ ਤੇ ਕੱਲ ਵੀ ਜ਼ਰੂਰ ਦੇਵੇਗਾ। ਸਾਧ ਸੰਗਤ ਵੱਧ ਤੋਲਿਆ ਬਾਹਰ ਕਢਾਇਆ ਇੰਨਾ ਘਾਟਾ ਵੀ ਜਿਹਦੇ ਨਾਲ ਮਸਾਂ ਤਿੰਨ ਕੁ ਫੁਲਕੇ ਪੱਕਣੇ ਸੀ। ਆਇਆ ਆਪਣੇ ਘਰ ਲੈਣਾ ਜੀ ਪ੍ਰਭਾਵਿਤ ਹੋ ਕੇ ਮਗਰ ਹੀ ਆ ਗਏ। ਤੇ ਜਦੋਂ ਫਿਰ ਦੋ ਫੁਲਕੇ ਪਕਾ ਕੇ ਸ਼ੀਹੇ ਦੀ ਘਰਵਾਲੀ ਨੇ ਥਾਲੀ 'ਚ ਰੱਖੇ ਨਾ, ਭਾਈ ਲੈਣਾ ਜੀ ਬਾਹਰ ਖੜੇ ਤੇ ਇੰਨੇ ਚਿਰ ਨੂੰ ਇੱਕ ਭਿਖਾਰੀ ਆ ਗਿਆ ਤੇ ਉਹਨੇ ਸ਼ੀਹੇ ਦਾ ਦਰਵਾਜ਼ਾ ਖੜਕਾਇਆ। ਭਾਈ ਸਾਹਿਬ ਨੇ ਬੂਹਾ ਖੋਲਿਆ ਤੇ ਉਹ ਮੰਗਤਾ ਕਹਿੰਦਾ ਜੇ ਮੈਂ ਭੁੱਲਿਆ ਨਾ ਹੋਵਾਂ ਤੇ ਇਹ ਗੁਰੂ ਨਾਨਕ ਦੇ ਸਿੱਖ ਦਾ ਹੀ ਘਰ ਹੈ। ਭਾਈ ਸ਼ੀਹੇ ਦੀਆਂ ਅੱਖਾਂ ਝੰਜੂ ਆ ਗਏ। ਉਹਨੇ ਗੁਰੂ ਨਾਨਕ ਨੂੰ ਯਾਦ ਕਰਕੇ ਕਿਹਾ ਬਾਬਾ ਨਾਨਕਾ ਦੁਨੀਆਂ ਤੇ ਕੋਈ ਬੰਦਾ ਪਛਾਣਿਆ ਜਾਂਦਾ ਹੈ ਵੀ ਇਹਦੇ ਕੋਲ ਜ਼ਮੀਨ ਜਾਇਦਾਦ ਬੜੀ ਹੈ, ਕੋਈ ਬੰਦਾ ਪਛਾਣਿਆ ਜਾਂਦਾ ਹੈ ਵੀ ਇਹਦੀ ਇਲਾਕੇ ਦੇ ਚੌਧਰੀ ਨਾਲ ਬੜੀ ਗੱਲਬਾਤ ਹੈ, ਇਹ ਕਾਰਖਾਨੇ ਦਾ ਮਾਲਕ ਹੈ, ਉਹ ਸੱਚੇ ਪਾਤਸ਼ਾਹ ਮੈਂ ਕਿੱਡਾ ਮਹਾਨ ਸਿੱਖ ਹਾਂ, ਮੇਰੇ ਇਲਾਕੇ ਵਿੱਚ ਜੇ ਲੋਕ ਮੈਨੂੰ ਜਾਣਦੇ ਨੇ ਉਹ ਗੁਰੂ ਨਾਨਕ ਸਾਹਿਬ ਕਰਕੇ ਜਾਣਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਕਹਿਣ ਲੱਗਾ ਤੂੰ ਠੀਕ ਥਾਂ ਤੇ ਆਇਆ ਹੈ। ਕਹਿੰਦਾ ਕੁਝ ਛਕਣ ਲਈ ਦਿਓ। ਦੋਵੇਂ ਫੁਲਕੇ ਭੁੱਖੇ ਨੇ, ਸਾਧ ਸੰਗਤ ਤਿੰਨ ਦਿਨ ਤੋਂ ਭੁੱਖੇ ਸੀ ਭਾਈ ਸ਼ੀਹਾਂ ਜੀ ਤੇ ਉਹਨੇ ਮੰਗਤੇ ਦੀ ਥਾਲੀ 'ਚ ਰੱਖ ਦਿੱਤੇ ਤੇ ਭਾਈ ਲਹਿਣਾ ਵੇਂਹਦਾ ਰਿਹਾ ਤੇ ਜਿਹੜਾ ਇੱਕ ਬਚ ਗਿਆ ਨਾ ਉਹ ਪੁਰਾਣੀਆਂ ਸਾਖੀਆਂ ਵਿੱਚ ਲਿਖਿਆ ਵੀ ਦੋਵਾਂ ਜੀਆਂ ਨੇ ਅੱਧਾ ਅੱਧਾ ਕਰਕੇ ਛਕਿਆ ਤੇ ਛਕਣ ਤੋਂ ਪਹਿਲਾਂ ਗੁਰੂ ਨਾਨਕ ਦਾ ਸ਼ੁਕਰਾਨਾ ਕੀਤਾ। ਆਪਣੀ ਥਾਲੀ 'ਚ ਕਈ ਨਾ ਪਕਵਾਨ ਪਰੋਸ ਕੇ ਰੱਖਣ ਨਾ ਪੈਣਾ ਤੇ ਬੰਦਾ ਨੁਕਸ ਕੱਢਦਾ ਹੈ, ਇਹਦੇ 'ਚ ਲੂਣ ਨਹੀਂ ਠੀਕ ਆ, ਇਹਦੇ 'ਚ ਮਿਰਚਾਂ ਨਹੀਂ ਠੀਕ ਆ, ਤੜਕਾ ਨਹੀਂ ਚੰਗਾ ਲਾਇਆ, 100 ਨੁਕਸ ਕੱਢਦੇ। ਯਾਦ ਰੱਖਣਾ ਇਹ ਰੱਬ ਦੇ ਰਿਹਾ ਛਕਣ ਲਈ ਤੇ ਵਾਹਿਗੁਰੂ ਦਾ ਨਾਂ ਲੈ ਕੇ ਛਕਣਾ ਚਾਹੀਦਾ। ਉਹਨੇ ਅੱਧੀ ਅੱਧੀ ਰੋਟੀ ਵੀ ਰੱਬ ਦਾ ਨਾਂ ਲੈ ਕੇ ਛਕੀ। ਇਸ ਘਟਨਾ ਨੇ ਭਾਈ ਲਹਿਣੇ ਤੇ ਬਹੁਤਾ ਪ੍ਰਭਾਵ ਪਾਇਆ। ਉਹਨੇ ਕਿਹਾ ਤੇਰਾ ਜੀਵਨ ਸੰਤੋਖੀ ਬਣਿਆ ਕਿਵੇਂ? ਤੇ ਸ਼ੀਹੇ ਨੇ ਕਿਹਾ ਵੀ ਇਹ ਜੀਵਨ ਗੁਰੂ ਨਾਨਕ ਦੀ ਕਿਰਪਾ ਕਰਕੇ ਬਣਿਆ। ਐਰਕੀ ਫਿਰ ਜਵਾਲਾ ਜੀ ਦੇ ਦਰਸ਼ਨ ਕਰਕੇ ਜਦੋਂ ਸੰਗ ਲੈ ਕੇ ਵਾਪਸ ਆਇਆ ਨਾ ਤੇ ਬੰਸਾਵਲੀ ਨਾਮੇ ਦਾ ਕਰਤਾ ਲਿਖਦਾ ਕਿ ਲਹਿਣਾ ਜੀ ਕੋ ਦਰਸ਼ਨ ਵਹਾਂ ਦੇਵੀ ਕਾ ਭਇਆ, ਲਹਿਣਾ ਜੀ ਰਹੇ ਸਾਥ ਸੰਗ ਉੱਠ ਗਿਆ। ਕਰਤਾਰਪੁਰ 'ਚ ਰਿਹਾ ਭਾਈ ਲਹਿਣਾ ਤੇ 28 ਸਾਲ ਉਮਰ ਸੀ, 1532 ਈਸਵੀ ਹੈ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਰੀਰਕ ਉਮਰ ਉਦੋਂ 63 ਸਾਲ ਹੈ ਤੇ ਭਾਈ ਲਹਿਣੇ ਦੀ 28 ਘੋੜੀ ਤੇ ਚੜਿਆ ਤੇ ਮਹਾਰਾਜ ਉਦੋਂ 80 ਦੇ ਮਹੀਨੇ 'ਚ ਜਿਹੜੀ ਵੀ ਸਾਉਣੀ ਦੀ ਫਸਲ ਪੰਜਾਬ 'ਚ ਹੁੰਦੀ ਹੈ ਉਹ ਆਪਣੀ ਫਸਲ 'ਚੋਂ ਨਦੀਨ ਕੱਢ ਰਹੇ ਸਨ। ਜ਼ਿਮੀਂਦਾਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਭਰਾ ਜਾਣਦੇ ਨੇ ਵੀ ਜਦੋਂ ਪੈਲੀਆਂ 'ਚ ਕੰਮ ਕਰੀਏ ਨੀਵੇਂ ਲੱਕ ਹੋ ਕੇ ਕਰੀਦਾ। ਤੇ ਸਾਧ ਸੰਗਤ ਜਦੋਂ ਮਹਾਰਾਜ ਕੰਮ ਕਰ ਰਹੇ ਸੀ ਤੇ ਲਹਿਣੇ ਨੇ ਆਵਾਜ਼ ਦੇ ਕੇ ਘੋੜੀ ਤੇ ਚੜ੍ਹ ਕੇ ਕਿਹਾ, ਉਹ ਕਹਿਣ ਲੱਗਾ ਬਾਬਾ ਇੱਥੇ ਨਾਨਕ ਦੀ ਧਰਮਸ਼ਾਲ ਕਿੱਥੇ? ਤੇ ਮਹਾਰਾਜ ਨੇ ਆਪਣਾ ਚੰਦ ਵਰਗਾ ਮੁਖੜਾ ਉੱਪਰ ਚੁੱਕਿਆ ਤੇ ਕਹਿਣ ਲੱਗੇ ਜਵਾਨਾ, ਜਵਾਨ ਤਾਂ ਕਿਹਾ ਵੀ ਉਮਰ 28 ਸਾਲ ਸੀ, ਰਾਹ ਹੀ ਪੁੱਛਦਾ ਹੈ ਜਾਂ ਸੱਚਮੁੱਚ ਮੰਜ਼ਿਲ ਤੇ ਜਾਣਾ ਹੈ? ਕਹਿੰਦਾ ਬਾਬਾ ਮੈਨੂੰ ਸਮਝ ਨਹੀਂ ਆਈ। ਮਹਾਰਾਜ ਕਹਿੰਦੇ ਦੁਨੀਆਂ ਤੇ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਇੱਕ ਉਹ ਜਿਹੜੇ ਸਾਰੀ ਉਮਰ ਧਰਮ ਦੀਆਂ ਗੱਲਾਂ ਹੀ ਕਰਦੇ ਆ ਜਿਨ੍ਹਾਂ ਬਾਰੇ ਮੈਂ ਪਹਿਲਾਂ ਦੱਸ ਚੁੱਕਾ, ਵਾਦ ਵਿਵਾਦ ਐਵੇਂ ਬੇਵਜ੍ਹਾ ਦੇ ਮਸਲੇ ਖੜੇ ਕਰੀ ਜਾਣੇ, ਤੇ ਇੱਕ ਉਹ ਨੇ ਜਿਹੜੇ ਬੋਲਦੇ ਘੱਟ ਨੇ ਪਰ ਚੁੱਪ ਚਪੀਤੇ ਮੰਜ਼ਿਲ ਤੇ ਪਹੁੰਚ ਜਾਂਦੇ। ਕਹਿੰਦਾ ਬਾਬਾ ਮੰਜ਼ਿਲ ਤੇ ਪਹੁੰਚਣ ਲਈ ਆਇਆ। ਮਹਾਰਾਜ ਕਹਿੰਦੇ ਫਿਰ ਘੋੜੀ ਤੋਂ ਉਤਰਨ ਦੀ ਲੋੜ ਨਹੀਂ, ਲਗਾਮ ਸਾਡੇ ਹੱਥ 'ਚ ਦੇ ਦੇ। ਬਾਬੇ ਨਾਨਕ ਨੇ ਹੱਥ 'ਚ ਲਗਾਮ ਲਈ ਘੋੜੀ ਦੀ ਤੇ ਅਗਲਵਾਂਢੀ ਹੋ ਕੇ ਤੁਰ ਪਏ। ਧਰਮਸ਼ਾਲਾ ਦੇ ਬਾਹਰ ਜਾ ਕੇ ਘੋੜੀ ਖਿਲਾਰੀ, ਸਵੱਛ ਵਸਤਰ ਪਾ ਕੇ ਤਖ਼ਤ 'ਤੇ ਆ ਕੇ ਬਰਾਜੇ, ਸੰਗਤ ਸਾਹਮਣੇ ਬੈਠੀ ਤੇ ਲੈਣਾ ਜੀ ਉੱਠ ਖਲੋਤੇ ਸੰਗਤ ਵਿੱਚੋਂ, ਅੱਖਾਂ 'ਚ ਬਰਾਗ ਹੈ ਤੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਦਾਤਿਆ ਭੁੱਲ ਹੋ ਗਈ ਹੈ, ਜੇ ਮੈਨੂੰ ਪਤਾ ਹੁੰਦਾ ਵੀ ਤੁਸੀਂ ਗੁਰੂ ਨਾਨਕ ਸਾਹਿਬ ਹੋ ਤੇ ਮੈਂ ਇਹ ਅਵੱਗਿਆ ਨਾ ਕਰਦਾ, ਮੈਂ ਘੋੜੀ ਤੇ ਨਾਲ ਚੜ੍ਹ ਕੇ ਤੁਹਾਡੇ ਨਾਲ ਸਫ਼ਰ ਨਾ ਕਰਦਾ। ਮਹਾਰਾਜ ਕਹਿਣ ਲੱਗੇ ਲੈਣਿਆ ਤੂੰ ਲੈਣਾ ਏ ਤੇ ਅਸੀਂ ਦੇਣਾ ਹੈ, ਤੇ ਲੈਣ ਵਾਲੇ ਹਮੇਸ਼ਾ ਘੋੜਿਆਂ 'ਤੇ ਚੜ੍ਹ ਕੇ ਆਉਂਦੇ ਹਨ। ਦੂਜਾ ਬਚਨ ਬੜਾ ਕਮਾਲ ਦਾ ਕਿਹਾ, ਕਹਿਣ ਲੱਗੇ ਲੈਣਾ ਜੀ ਤੁਸੀਂ ਘੋੜੀ ਦੀ ਲਗਾਮ ਮੇਰੇ ਹੱਥ ਵਿੱਚ ਦਿੱਤੀ ਤੇ ਮੈਂ ਤੁਹਾਨੂੰ ਗੁਰੂ ਨਾਲ ਮਿਲਾ ਦਿੱਤਾ, ਮੈਂ ਇਸ ਕਰਤਾਰਪੁਰ ਦੀ ਸੰਗਤ ਵਿੱਚ ਤੁਹਾਡੇ ਨਾਲ ਵਾਅਦਾ ਕਰਦਾ, ਜਿਸ ਦਿਨ ਮਨ ਦੀ ਲਗਾਮ ਸਾਡੇ ਹੱਥ ਵਿੱਚ ਦਿਓਗੇ ਨਾ ਤੇ ਇਸ ਸੰਗਤ ਵਿੱਚ ਵਾਅਦਾ ਕਰਦਾ ਕਿ ਤੁਹਾਨੂੰ ਨਿਰੰਕਾਰ ਦਾ ਰੂਪ ਬਣਾ ਕੇ ਇਸ ਕਰਤਾਰਪੁਰ ਦੀ ਧਰਤੀ ਤੋਂ ਖਡੂਰ ਵੱਲ ਨੂੰ ਤੋਰਾਂਗੇ। ਤੇ ਫਿਰ ਸਾਰੇ ਬਚਨ ਮੰਨੇ 1532 ਤੋਂ ਲੈ ਕੇ 1539 ਤੱਕ। ਸਾਧ ਸੰਗਤ ਜੀ ਹਰੇਕ ਬਚਨ ਮੰਨਿਆ, ਮੇਰੇ ਕੋਲ ਇੰਨਾ ਸਮਾਂ ਨਹੀਂ, ਸਾਖੀਆਂ ਤੇ ਬਹੁਤੀਆਂ ਕਮਾਲ ਦੀਆਂ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਫਿਰ ਗੁਰੂ ਬਣ ਕੇ ਖਡੂਰ ਦੀ ਧਰਤੀ ਤੇ ਆਏ ਤੇ ਇਹਨਾਂ ਰਬਾਬੀ ਸਿੱਖਾਂ ਨੇ ਗੁਰੂ ਅੰਗਦ ਸਾਹਿਬ ਦੀ ਕਿੰਨੀ ਸਿਫਤ ਕੀਤੀ, ਕੀ ਕਹਿੰਦੇ ਨੇ, ਕਹਿਣ ਲੱਗੇ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੇ ਸਾਲੀ, ਕਿ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਮੰਨਿਆ ਭਾਈ ਲਹਿਣਾ ਜੀ ਨੇ, ਗੁਰੂ ਅੰਗਦ ਸਾਹਿਬ ਨੇ। ਜਿਵਾਹੇ ਦਾ ਅਰਥ ਹੈ ਵੀ ਇੱਕ ਬੂਟਾ ਹੁੰਦਾ ਹੈ ਜਿਹੜਾ ਦਰਿਆ ਦੇ ਕੰਢੇ ਤੇ ਜਦੋਂ ਹਾੜ ਆਉਂਦੇ ਤੇ ਭਾਲ ਪੈ ਕੇ ਉੱਚੀ ਜਗ੍ਹਾ ਤੇ ਹੁੰਦਾ ਹੈ ਤੇ ਜਦੋਂ ਵਰਖਾ ਆਉਂਦੀ ਤਬਾਹ ਹੋ ਜਾਂਦਾ ਹੈ। ਤੇ ਸਾਲੀ ਦਾ ਅਰਥ ਹੈ ਉਹ ਛੋਟਾ ਲਚਕਦਾਰ ਬੂਟਾ ਮੁੰਜੀ, ਕਿ ਜਿਹਨੂੰ ਮੁੰਜਰਾਂ ਤਾਂ ਬਹੁਤ ਪੈਂਦੀਆਂ ਨੇ, ਝੋਨਾ ਹੀ ਕਹਿ ਲਓ, ਹੁੰਦਾ ਵੀ ਨੀਵੇਂ ਥਾਂ ਤੇ ਕਿਉਂਕਿ ਇਹਨੂੰ ਪਾਣੀ ਚਾਹੀਦਾ। ਤੇ ਜਿਹੜਾ ਨੀਵੇਂ ਥਾਂ ਤੇ ਹੋਇਆ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਰਬਾਬੀ ਸਿੱਖ ਮਹਾਂਪੁਰਖ ਕਹਿੰਦੇ ਭਾਈ ਸੱਤਾ ਜੀ ਤੇ ਬਲਵੰਡ ਜੀ, ਉਹਨੂੰ ਫਲ ਲੱਗ ਗਿਆ ਤੇ ਜਿਹੜਾ ਉੱਚੇ ਥਾਂ ਤੇ ਹੈ ਉਹ ਤੈਸ਼ ਨੈਸ਼ ਹੋ ਗਿਆ, ਭਾਵ ਹੰਕਾਰ ਤੋਂ ਬਚ ਕੇ ਜਿਹੜਾ ਨਿਮਰਤਾ ਨਾਲ ਸੇਵਾ ਕਰੇਗਾ ਨਾ ਸਤਿਗੁਰੂ ਜੀ ਉਹਦੇ ਤੇ ਬਖਸ਼ਿਸ਼ਾਂ ਕਰ ਦੇਣਗੇ।
ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ।
ਇੱਥੇ ਫਿਰ ਪ੍ਰਸਿੱਧ ਹੋ ਗਿਆ ਵੀ ਗੁਰੂ ਅੰਗਦ ਸਾਹਿਬ ਧਰਮ ਦੇ ਰਾਜੇ ਹਨ, ਧਰਮ ਦੇ ਵੱਡੇ ਦੇਵਤੇ ਹਨ। ਤੇ ਦਲਾਲੀ ਦਾ ਅਰਥ ਹੁੰਦਾ ਹੈ ਵਿਚੋਲਾ, ਕਿ ਗੁਰੂ ਅੰਗਦ ਸਾਹਿਬ ਵਿਚੋਲੇ ਬਣ ਗਏ ਆ ਆਮ ਸੰਗਤ ਵਾਸਤੇ, ਕਿ ਜਿਹੜੇ ਸੰਗਤ ਨੂੰ ਵਿਚੋਲਗੀ ਕਰਕੇ ਰੱਬ ਨਾਲ ਅਕਾਲ ਪੁਰਖ ਨਾਲ ਜੋੜ ਦਿੰਦੇ ਹਨ।
ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ।
ਇਹ ਗੱਲ ਹੁਣ ਦੁਨੀਆਂ ਤੇ ਪ੍ਰਸਿੱਧ ਹੋ ਗਈ ਹੈ ਕਿ ਜੋ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਕਹਿੰਦੇ ਆ ਨਾ, ਉਹ ਸੱਚਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹੀ ਕਾਰਜ ਕਰ ਦਿੰਦਾ ਹੈ।
ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਧ ਬਹਾਲੀ।
ਕਰਤੇ ਅਕਾਲ ਪੁਰਖ ਨੇ ਗੁਰੂ ਅੰਗਦ ਸਾਹਿਬ ਨੂੰ ਏਡੀ ਵੱਡੀ ਵਡਿਆਈ ਬਖਸ਼ਿਸ਼ ਕਰ ਦਿੱਤੀ ਹੈ ਕਿ ਗੁਰੂ ਅੰਗਦ ਸਾਹਿਬ ਦੀ ਵਡਿਆਈ ਦੀ ਦੋਹੀ ਦਾ ਅਰਥ ਹੈ ਵੀ ਚਾਰ ਕੁੰਟਾਂ ਦੇ ਵਿੱਚ ਧੁੰਮ ਪੈ ਚੁੱਕੀ ਹੈ।
ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਪਣਾ ਸਰੀਰ ਬਦਲ ਲਿਆ, ਜੋਤ ਉਹੀ ਹੈ, ਜੋਤ ਅੱਜ ਗੁਰੂ ਅੰਗਦ ਸਾਹਿਬ 'ਚ ਆ ਗਈ। ਯਾਦ ਰੱਖਣਾ ਸਾਧ ਸੰਗਤ, ਦੁਨੀਆਂ ਤੇ ਕੋਈ ਐਸਾ ਧਾਰਮਿਕ ਰਹਿਬਰ ਨਹੀਂ ਜਿਹੜਾ ਜਿਉਂਦਿਆਂ ਜੀ ਆਪਣਾ ਅਹੁਦਾ ਤੇ ਆਪਣੀ ਗੱਦੀ ਛੱਡਣ ਲਈ ਤਿਆਰ ਹੋ ਜਾਵੇ। ਇੱਥੇ ਤੇ ਬੰਦਾ ਚੜ੍ਹਾਈ ਵੀ ਕਰ ਜਾਵੇ ਤੇ ਉਹਦੇ ਮਰਨ ਤੋਂ ਬਾਅਦ ਤਿੰਨੀ ਤਿੰਨੀ ਚੌਂ ਚੌਂ ਥਾਈ ਲੋਕ ਵੰਡੇ ਜਾਂਦੇ, ਮੈਨੂੰ ਮਾਫ ਕਰਨਾ, ਕਿਉਂ? ਕਿਉਂਕਿ ਤਿਆਗ ਕਰਨਾ ਬੜਾ ਔਖਾ ਹੈ। ਦੁਨੀਆਂ ਦਾ ਇੱਕੋ ਹੀ ਇੱਕ ਬਾਬਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਬਾਰੇ ਸ਼੍ਰੀਮਾਨ ਭਾਈ ਗੁਰਦਾਸ ਜੀ ਇਹ ਲਿਖਦੇ ਆ ਕਿ ਉਹਨਾਂ ਨੇ ਆਪਣੇ ਜਿਉਂਦਿਆਂ ਜੀ ਆਪਣਾ ਵਾਰਸ ਨਿਯੁਕਤ ਕਰ ਦਿੱਤਾ ਤੇ ਆਪ ਇੱਕ ਦਿਨ ਉਹ ਵੀ ਸਮਾਂ ਆਇਆ ਵੀ ਆਪਣੇ ਆਪ ਨੂੰ ਨਮਸਕਾਰ ਮੱਥਾ ਨਹੀਂ ਟਿਕਾਇਆ। ਉਹਨਾਂ ਕਿਹਾ ਗੁਰੂ ਜੋਤ ਅੱਜ ਲਹਿਣੇ 'ਚ ਚਲੇਗੀ। ਤੇ ਸ਼੍ਰੀਮਾਨ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਲਿਖਦੇ ਆ, ਥਾਪਿਆ ਲੈਣਾ ਜੀਵੰਦੈ, ਜੀਵੰਦੇ ਦਾ ਅਰਥ ਹੈ ਜਿਉਂਦਿਆਂ ਜੀ, ਗੁਰ ਆਈ ਸਿਰ ਛਤਰ ਫਰਾਇਆ, ਜੋਤੀ ਜੋਤ ਰਲਾਏ ਕੈ ਸਤਿਗੁਰ ਨਾਨਕ ਰੂਪ ਵਟਾਇਆ, ਗੁਰ ਚੇਲਾ ਚੇਲਾ ਗੁਰੂ ਗੁਰੂ ਚੇਲਾ ਬਣ ਗਿਆ ਤੇ ਚੇਲਾ ਗੁਰੂ ਬਣ ਗਿਆ। ਅੱਜ ਤੱਕ ਦੁਨੀਆਂ ਦਾ ਇਤਿਹਾਸ ਕਹਿੰਦਾ ਚੇਲਾ ਤਾਂ ਗੁਰੂ ਬਣ ਗਿਆ, ਪਰ ਸਾਧ ਸੰਗਤ ਗੁਰੂ ਨਹੀਂ ਚੇਲਾ ਅਖਵਾਇਆ। ਪਰ ਸਾਡਾ ਇਤਿਹਾਸ ਹੀ ਨਵੇਕਲਾ, ਬਾਬੇ ਨਾਨਕ ਨੇ ਵੀ ਆਪਣੇ ਆਪ ਨੂੰ ਇੱਕ ਦਿਨ ਚੇਲਾ ਅਖਵਾਇਆ, ਕਹਿਣ ਲੱਗੇ ਗੁਰੂ ਗੁਰੂ ਅੰਗਦ ਸਾਹਿਬ ਹੈ। ਤੇ ਉਧਰ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਇਹ ਆਪਣੇ ਆਪ ਨੂੰ ਚੇਲਾ ਖਵਾਇਆ। ਭਾਈ ਗੁਰਦਾਸ ਦੂਜੇ ਲਿਖਦੇ ਆ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਭਾਈ ਸਾਹਿਬ ਕਹਿੰਦੇ ਗੁਰ ਚੇਲਾ ਚੇਲਾ ਗੁਰੂ, ਗੁਰ ਚੇਲੇ ਪਰਚਾ ਪਰਚਾਇਆ। ਤੇ ਸੈ ਡਾਲੀ ਦਾ ਅਰਥ ਹੈ ਵੀ ਸੈਂਕੜੇ ਸਿੱਖਾਂ ਵਾਲੀ ਸਾਧ ਸੰਗਤ। ਇਹ ਜਿਹੜੀ ਮਹਾਨ ਜਥੇਬੰਦੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪੰਥ ਹੈ ਨਾ, ਤੋ ਅੱਜ ਧੰਨ ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਵਟਾ ਲਿਆ ਤੇ ਜੋਤ ਭਾਈ ਲਹਿਣੇ ਚ ਪ੍ਰਵੇਸ਼ ਹੋ ਗਈ।
ਦਰ ਸੇਵੇ ਉਮਤ ਖੜੀ ਮਸਕੱਲੇ ਹੋਏ ਜੰਗਾਲੀ।
ਜਿਵੇਂ ਕਿਸੇ ਧਾਤੂ ਨੂੰ ਜੰਗਾਲ ਲੱਗਾ ਹੋਵੇ ਤੇ ਮਸਕੱਲੇ ਨਾਲ ਲਾਇਆ ਜਾਂਦਾ ਹੈ, ਏਦਾਂ ਜਿੰਨੀ ਉਮਤ ਜਿੰਨੀ ਸੰਗਤ ਗੁਰੂ ਅੰਗਦ ਸਾਹਿਬ ਦੇ ਘਰ ਤੇ ਖੜੀ ਹੈ ਨਾ, ਮਹਾਰਾਜ ਗੁਰੂ ਸ਼ਬਦ ਰਾਹੀਂ ਉਹਨਾਂ ਨੂੰ ਵਕਾਰਾਂ ਤੋਂ ਮੁਕਤ ਕਰ ਦਿੰਦੇ ਹਨ।
ਦਰ ਦਰ ਵੇਸ ਖਸਾਮਦੈ ਨਾਏ ਸੱਚੈ ਬਾਣੀ ਲਾਲੀ।
ਸਾਧ ਸੰਗਤ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਦੀ ਗੱਲ ਕਰਦਿਆਂ, ਸਿਫਤ ਦੀ ਗੱਲ ਕਰਦਿਆਂ, ਭਾਈ ਸੱਤਾ ਜੀ ਤੇ ਬਲਵੰਡ ਜੀ ਕਹਿੰਦੇ ਨੇ ਕਿ ਇੰਨੀ ਵਡਿਆਈ ਗੁਰੂ ਅੰਗਦ ਸਾਹਿਬ ਦੀ ਸੰਸਾਰ ਤੇ ਚਾਰ ਕੁੰਟਾਂ ਚ ਪ੍ਰਸਿੱਧ ਹੋ ਗਈ ਕਿ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੇ ਨਾਲ ਜਿਹੜੀ ਲਾਲੀ ਇਹ ਦੂਣ ਸਵਾਈ ਹੋ ਗਈ ਹੈ।
ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ।
ਤੇ ਬਲਵੰਡ ਜੀ ਕਹਿੰਦੇ ਨੇ ਕਿ ਵੇਖੋ ਮਾਤਾ ਖੀਵੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਮਹਿਲ, ਤੇ ਜਦੋਂ ਸਾਧ ਸੰਗਤ ਜੀ ਕਰਤਾਰਪੁਰ ਦੀ ਧਰਤੀ ਤੇ ਸੇਵਾ ਕੀਤੀ ਨਾ, ਨਾਲ ਆਪਣੇ ਸਿਰ ਦੇ ਸਾਈਂ ਦੇ ਖਡੂਰ ਆ ਗਏ ਪਹਿਲਾਂ, ਤੇ ਲਹਿਣਾ ਜੀ ਗੁਰੂ ਬਣ ਕੇ ਜਦੋਂ ਖਡੂਰ ਆਏ, ਮਾਤਾ ਜੀ ਨੇ ਹੱਥ ਜੋੜ ਕੇ ਕਿਹਾ ਸਿਰ ਦੇ ਸਾਈਂ ਤੁਸੀਂ ਗੁਰੂ ਨਾਨਕ ਦੇ ਘਰ ਚੋਂ ਬੜੀਆਂ ਬਖਸ਼ਿਸ਼ਾਂ ਲੈ ਕੇ ਆਏ, ਮੇਰੇ ਲਈ ਵੀ ਕੋਈ ਬਖਸ਼ਿਸ਼ ਲੈ ਆਉਂਦੇ। ਮਹਾਰਾਜ ਲੰਗਰ ਚ ਗਏ ਤੇ ਲੰਗਰ ਤਿਆਰ ਕਰਨ ਵਾਲਾ ਕਲਸ਼ਾ ਖੀਵੀ ਦੇ ਹੱਥ ਚ ਦੇ ਕੇ ਕਿਹਾ ਖੀਵੀ ਜੀ, ਅੱਜ ਤੋਂ ਬਾਅਦ ਆਪਾਂ ਦੋਵੇਂ ਹੀ ਬਾਬੇ ਨਾਨਕ ਦੇ ਘਰ ਦੇ ਲਾਂਗਰੀ ਬਣ ਕੇ ਸੇਵਾ ਕਰਿਆ ਕਰਾਂਗੇ। ਮਾਤਾ ਜੀ ਕਹਿੰਦੇ ਲਾਂਗਰੀ? ਸੱਚੇ ਪਾਤਸ਼ਾਹ ਕਹਿੰਦੇ ਹਾਂ ਲਾਂਗਰੀ, ਮੈਂ ਇਸ ਧਰਤੀ ਤੇ ਸ਼ਬਦ ਦਾ ਲੰਗਰ ਚਲਾਵਾਂਗਾ ਤੇ ਤੁਸੀਂ ਦੁਨਿਆਵੀ ਲੰਗਰ ਚਲਾਓਗੇ, ਵੇਖਿਓ ਫਿਰ ਬਾਬੇ ਨਾਨਕ ਦੇ ਘਰ ਦੀਆਂ ਰਹਿਮਤਾਂ ਜੁਗਾਂ ਜੁਗਾਂਤਰਾਂ ਤੱਕ ਬਾਬੇ ਨਾਨਕ ਦੇ ਘਰ ਵਿੱਚੋਂ ਨਾ ਕਦੇ ਦੁਨਿਆਵੀ ਲੰਗਰ ਖਤਮ ਹੋਣਗੇ ਤੇ ਨਾ ਹੀ ਕਦੇ ਸ਼ਬਦ ਦੇ ਲੰਗਰਾਂ ਚ ਕੋਈ ਕਮੀ ਆਵੇਗੀ। ਫਿਰ ਦੋਵਾਂ ਲੰਗਰਾਂ ਦਾ ਜ਼ਿਕਰ ਕੀਤਾ ਤੇ ਨਾਲ ਕਿਹਾ ਵੀ ਮਾਤਾ ਖੀਵੀ ਏਡੀ ਨੇਕ ਹੈ ਵੀ ਜਿਹੜੀ ਸੰਘਣੀ ਛਾਂ ਦਿੰਦੀ ਹੈ, ਭਾਵ ਜਿਹੜੀ ਹਰ ਇੱਕ ਨੂੰ ਪਿਆਰ ਨਾਲ ਮੁਹੱਬਤ ਨਾਲ ਆਪਣੇ ਕੋਲ ਬਿਠਾਉਂਦੀ ਹੈ, ਤੇ ਉਹਨਾਂ ਨੂੰ ਛਕਣ ਲਈ ਫਿਰ ਲੰਗਰ ਵੀ ਦਿੰਦੀ ਹੈ।
ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ।
ਸਾਧ ਸੰਗਤ ਜੀ, ਘਿਓ ਵਾਲੀ ਖੀਰ ਦਾ ਪ੍ਰਸ਼ਾਦ ਹਰ ਵੇਲੇ ਤਿਆਰ ਰਹਿਣਾ। ਅੱਜ ਵੀ ਖਡੂਰ ਸਾਹਿਬ ਚਲੇ ਜਾਓ, ਘਿਓ ਵਾਲੀ ਖੀਰ ਹਮੇਸ਼ਾ ਹੀ ਵਰਤਦੀ ਹੈ ਲੰਗਰ ਦੇ ਅੰਦਰ, ਪਰੰਪਰਾ ਜੋ ਹੈ ਮਰਜ਼ਾਦਾ ਹੈ। ਤੇ ਸਾਧ ਸੰਗਤ, ਉੱਥੇ ਦੌਲਤ ਵੀ, ਜੇ ਕੋਈ ਗਰੀਬ ਸਿੱਖ ਵੇਖ ਲੈਣਾ ਨਾ, ਤੇ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਮਾਤਾ ਖੀਵੀ ਨੇ ਕੋਈ ਜੇਬ ਚੋਂ ਦਮੜਾ ਕੱਢ ਕੇ ਦੇ ਦੇਣਾ ਕਿ ਸਿੱਖਾ ਚੋਲੇ ਦੀ ਲੋੜ ਪਈ, ਜੋੜੇ ਦੀ ਲੋੜ ਪਈ, ਤੇ ਗੁਰੂ ਕੋਲੋਂ ਮੰਗ ਲਈ, ਬਾਹਰ ਜਾ ਕੇ ਸਿਰ ਨਾ ਝੁਕਾਈ, ਕਿਉਂਕਿ ਬਾਬੇ ਨਾਨਕ ਦਾ ਸਿੱਖ, ਗੁਰੂ ਅੰਗਦ ਸਾਹਿਬ ਦਾ ਸਿੱਖ ਐਵੇਂ ਥਾਂ ਥਾਂ ਤੇ ਜਾ ਕੇ ਸਿਰ ਝੁਕਾਉਂਦਾ ਚੰਗਾ ਨਹੀਂ ਲੱਗਦਾ। ਮਾਤਾ ਖੀਵੀ ਦੌਲਤ ਵੀ ਵੰਡਦੀ ਹੈ ਤੇ ਲੰਗਰ ਵੀ ਵੰਡਦੀ ਹੈ।
ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ।
ਇਸ ਧਰਤੀ ਤੇ ਗੁਰਸਿੱਖਾਂ ਦੇ ਮੁਖ ਉਜਲੇ ਹੋ ਗਏ, ਤੇ ਪਰਾਲੀ ਦਾ ਅਰਥ ਹੈ ਵੀ ਜਦੋਂ ਝੋਨੇ ਨਾਲੋਂ ਆਪਾਂ ਸਾਧ ਸੰਗਤ ਜੀ ਚਾਵਲ ਵੱਖ ਕਰ ਲੈਂਦੇ ਹਾਂ ਨਾ, ਦਾਣੇ ਵੱਖ ਕਰ ਲੈਂਦੇ, ਪਰਾਲੀ ਰਹਿ ਜਾਂਦੀ, ਪਰਾਲੀ ਪੀਲੀ ਪੈ ਜਾਂਦੀ। ਕਹਿੰਦੇ ਜਿਹੜੇ ਉੱਥੇ ਬੇਮੁੱਖ ਲੋਕ ਸੀ ਨਾ ਤਪੇ ਅਰਗੇ, ਇਹਨਾਂ ਦੇ ਜਿਹੜੇ ਮੁੱਖ ਸੀ ਉਹ ਪੀਲੇ ਪੈ ਗਏ ਹਨ।
ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ।
ਗੁਰੂ ਅੰਗਦ ਸਾਹਿਬ ਨੇ ਮਰਦਾਂ ਵਾਲੀ ਘਾਲ ਘਾਲੀ ਵੀ ਆਪਣੇ ਗੁਰੂ ਦਾ ਬਚਨ ਮੰਨਿਆ ਤੇ ਰੱਬ ਅਕਾਲ ਪੁਰਖ ਦੇ ਘਰ ਚ ਕਬੂਲ ਹੋ ਗਏ।
ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ।
ਮਾਤਾ ਖੀਵੀ ਦਾ ਸਹੁ ਉਹ ਗੁਰੂ ਅੰਗਦ ਸਾਹਿਬ ਜਿਹਨੇ ਸਾਰੀ ਧਰਤੀ ਦਾ ਭਾਰ ਥੰਮਿਆ ਹੋਇਆ ਹੈ। ਤੋ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ, ਇਹ ਸੀ ਲੜੀਵਾਰ ਵਿਚਾਰ। ਇੱਕ ਜ਼ਰੂਰੀ ਬੇਨਤੀ ਕਿ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸੁਪਰੀਮ ਸੰਸਥਾ ਹੈ, ਸਮੇਂ ਸਮੇਂ ਤੇ ਜਦੋਂ ਵੀ ਕੋਈ ਸ਼ਤਾਬਦੀ ਆਉਂਦੀ ਹੈ ਤੇ ਉਹਨੂੰ ਵੱਡੇ ਪੱਧਰ ਤੇ ਮਨਾਉਣ ਦਾ ਯਤਨ ਕੀਤਾ ਜਾਂਦਾ ਹੈ। ਜੈਤੋ ਦੇ ਮੋਰਚੇ ਦਾ 100 ਸਾਲਾ ਅਗਲੇ ਸਾਲ ਫਰਵਰੀ ਚ ਆ ਰਿਹਾ ਹੈ। ਇਹਦੇ ਸੰਬੰਧ ਵਿੱਚ ਸਾਧ ਸੰਗਤ ਜੀ 13 ਤੇ 14 ਸਤੰਬਰ ਨੂੰ ਜੈਤੋ ਦੀ ਧਰਤੀ ਦੇ ਉੱਤੇ ਮਹਾਨ ਗੁਰਮਤਿ ਸਮਾਗਮ ਹੋ ਰਹੇ ਨੇ ਔਰ ਇਹ ਜਿਹੜਾ ਮੋਰਚਾ ਸੀ ਇਹ ਮਹਾਰਾਜੇ ਨਾਭੇ ਨੂੰ ਜਦੋਂ ਅੰਗਰੇਜ਼ਾਂ ਨੇ ਜ਼ਬਰਦਸਤੀ ਗੱਦੀਆਂ ਲਾਇਆ ਨਾ ਤੇ ਸਾਧ ਸੰਗਤ ਉਹਦੇ ਸੰਬੰਧ ਵਿੱਚ ਇਹ ਮੋਰਚਾ ਪੰਥ ਨੇ ਲਾਇਆ ਸੀ ਔਰ ਉਹ 9 ਸਤੰਬਰ ਤਰੀਕ ਹੈ ਤੇ ਉਸ ਨਾਭੇ ਦੀ ਧਰਤੀ ਤੇ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਜੀ ਨਾਭਾ ਵਿਖੇ 9 ਤਰੀਕ ਨੂੰ ਬਹੁਤ ਵੱਡਾ ਗੁਰਮਤਿ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਤੇ ਉਹਦੇ ਸੰਬੰਧ ਵਿੱਚ 31 ਅਗਸਤ ਨੂੰ ਬੱਚਿਆਂ ਦੇ ਦਸਤਾਰ ਤੇ ਦੁਮਾਲੇ ਮੁਕਾਬਲੇ ਬਹੁਤ ਵੱਡੀ ਪੱਧਰ ਤੇ ਉਸ ਧਰਤੀ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਾਏ ਜਾ ਰਹੇ ਨੇ। ਅਨੇਕਾਂ ਪ੍ਰੋਗਰਾਮ ਜਿਵੇਂ ਗੱਤਕੇ ਦੇ ਸ਼ੋ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਇਸੇ ਤਰ੍ਹਾਂ 7 ਤਰੀਕ ਨੂੰ ਨਾਭੇ ਦੀ ਧਰਤੀ ਤੇ ਬੱਚਿਆਂ ਦਾ ਸਾਰਾ ਦਿਨ ਗੁਰਮਤਿ ਸਮਾਗਮ ਚੱਲਣਾ ਹੈ। ਬੱਚੇ ਹੀ ਕੀਰਤਨ ਕਰਨਗੇ, ਬੱਚੇ ਹੀ ਕਵਿਤਾਵਾਂ ਬੋਲਣਗੇ ਤਾਂ ਕਿ ਸਾਡੀ ਪਨੀਰੀ ਜਿਹੜੀ ਹੈ ਇਹਨੂੰ ਗੁਰਮਤਿ ਦੀ ਲਾਗ ਲੱਗ ਸਕੇ। ਇਹ ਸਾਰਾ ਹੀ ਕਾਰਜ ਧਰਮ ਪ੍ਰਚਾਰ ਕਮੇਟੀ ਵੱਲੋਂ ਇਲਾਕੇ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ। ਸੋ ਆਪ ਜੀ ਨੇ ਇਹਨਾਂ ਸ਼ਤਾਬਦੀਆਂ ਦੇ ਵਿੱਚ ਹਾਜ਼ਰੀ ਭਰਨੀ, ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਸ਼ਬਦ ਦੀਆਂ ਆਖਰੀ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ, ਮਾਤਾ ਖੀਵੀ ਸੌ ਸੋਏ ਜਿਨ ਗੋਏ ਉਠਾਲੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।